at Townway Realty Inc. in Edmonton. Lovely location near Edmonton Airport. 3-bedroom semi-detached homes with double car garage, separate side entrance. All appliances free. Assignment class available. Deposit only $25,000. Closing February 2023. For more information, call Townway Realty Brokerage at 905-265-2111 or 416-737-1010.
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਜੇਕਰ ਤੁਸੀਂ ਆਪਣੇ ਸੁਪਨਿਆਂ ਦਾ ਘਰ ਭਾਲ ਰਹੇ ਹੋ ਪਰ ਤੁਹਾਨੂੰ ਆਪਣੀਆਂ ਜ਼ਰੂਰਤਾਂ ਤੇ ਪ੍ਰਾਈਸ ਰੇਂਜ ਮੁਤਾਬਕ ਘਰ ਨਹੀਂ ਮਿਲ ਰਿਹਾ ਤਾਂ ਇਹਦਾ ਸਿੱਧਾ ਤੇ ਸਪਸ਼ਟ ਮਤਲਬ ਆ ਕਿ ਤੁਹਾਡੇ ਕੋਲੇ ਹੌਟ ਐਂਡ ਨਿਊ ਲਿਸਟਿੰਗ ਦਾ ਐਕਸੈਸ ਨਹੀਂ ਹੈ। ਅਸੀਂ ਤੁਹਾਨੂੰ ਬੈਂਕ ਸੇਲਸ, ਕੰਪਨੀ ਓਨਡ ਪ੍ਰਾਪਰਟੀਜ਼, ਡਿਸਟ੍ਰੈਸ ਸੇਲਸ ਤੇ ਅਜਿਹੀਆਂ ਸਸਤੀਆਂ ਪ੍ਰਾਪਰਟੀ ਦਾ ਐਕਸੈਸ ਦੇਵਾਂਗੇ ਜਿਨ੍ਹਾਂ ਨੂੰ ਸੈਲਰਸ ਜਲਦੀ ਤੋਂ ਜਲਦੀ ਵੇਚਣਾ ਚਾਹੁੰਦੇ ਆ ਤੇ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ $1,000 ਬਚਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਦੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7008436।
यार बड़ी भुख लगी है पर इस वेले खान नू की मिलेगा, सारा कुछ तो बंद है।
मिलेगा तू चल तो सही
पर किथे?
ओ बाबा ढाबा ते जिथे मिलदा है पंजाब दा स्वाद, भावे दिन होवे जा रात, तुहाडी मिडनाइट क्रेविंग दा इना कोल है हर जवाब। बाबा ढाबा एक कई लोकेशन तो सर्व करदे ने।
आज ही कॉल करो बाबा ढाबा वाले महावीर बाठोरा नू
905-793-3636 905-793-3636
ते अपना काम खोलने लिए तुसी फ्रेंचाइजी भी ले सकदे हो।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 416213-1165।
पिछले 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
first, second, third mortgage, home equity, business loan, debt consolidation, refinance, rent to own le, call karo Devinder Pawar nu 6479888731 6479888731.
Je nahi hona khajjal khwar ta call karo
Devinder Pawar.
Jekar ek var ina tuhadi file vekh ke ha keh ditti ta apne vaade te hamesha khare utarde han. License number 10845, independently owned and operated.
United Mega Millennium पेश करते हैं मेला तियां दा रोड जा रहा है पैरामाउंट सेंटर जो कि हर्षी सेंटर दे नाम नाल भी जाना जाता है जिथे हमेशा की तरह पहुंच रहे हैं चोटी दे कलाकार दुनिया का सब तो बड़ा लेडीज इवेंट साडियां भैणां जिन्होंने पिछले सालों तो देखा है वो जानदियां ने कि हर्षी सेंटर वाले मेले दे विच टॉप दे गायक शिरकत करते हैं आओ सारे रल के 8 मई दिन ऐतवार नूं सैलीब्रेट करिए मदर्स डे सारे दी सारी प्रॉफिट जा रही है साडे अपने ब्रैम्पटन सिविक हॉस्पिटल नूं मेला तियां दा हर्षी सेंटर वाला टिकटां अवेलेबल ने ज्यादा जानकारी लिए कॉल कर सकते हो 416-936-1111 416-936-1111 टिकट तो पहला एक बारी पूछ लेना केड़ा मेला पैरामाउंट सेंटर हर्षी सेंटर वाला
चरणजीत बराड़ वालों अज दे नगारा प्रोग्राम तुहाडा सारयां दा निघा स्वागत दोस्तो उम्मीद करदा तुसी सारे ठीक ठाक होवोगे अज दे प्रोग्राम दे विच आपां दो तीन मसलियां दे उत्ते डिस्कशन करनी आ जी ਪੰਜਾਬ ਤੋਂ ਸ਼ਿਵਿੰਦਰ ਨੂੰ ਵੀ ਲਵਾਂਗੇ ਪਿਛਲੇ ਪ੍ਰੋਗਰਾਮਾਂ 'ਚ ਆਪਾਂ ਇੱਥੋਂ ਦੀਆਂ ਗੱਲਾਂ ਕੀਤੀਆਂ ਪਿਛਲੇ ਹਫ਼ਤੇ ਮੇਰਾ ਖਿਆਲ ਇੱਕ ਵਾਰੀ ਆਪਾਂ ਸ਼ਿਵਿੰਦਰ ਨੂੰ ਲਾਈਨ 'ਤੇ ਲਿਆ ਸੀ ਅੱਜ ਉਹਨਾਂ ਨੂੰ ਲਾਈਨ 'ਤੇ ਲਵਾਂਗੇ ਕੁਝ ਆਮ ਗੱਲਾਂ ਹੁੰਦੀਆਂ ਜਿਨ੍ਹਾਂ ਨੂੰ ਸਾਰੇ ਲੋਕ ਸੱਚ ਕਹਿ ਕੇ ਸਵੀਕਾਰ ਕਰ ਲੈਂਦੇ ਆ ਉਹਦੇ 'ਤੇ ਕਿੰਤੂ ਪਰੰਤੂ ਕੋਈ ਨਹੀਂ ਕਰਦਾ ਉਹਨਾਂ ਵਿੱਚੋਂ ਇੱਕ ਗੱਲ ਇਹ ਹੈ ਜਿਹੜੀ ਆਮ ਲੋਕ ਸਾਡੇ ਸਮਝਦੇ ਨੇ ਉਹ ਕਹਿੰਦੇ ਜੀ ਜਿਹੇ ਜੀ ਪਰਜਾ ਹੁੰਦੀ ਆ ਉਹੋ ਜਿਹਾ ਰਾਜਾ ਹੁੰਦਾ ਇਹ ਗੱਲ ਦੀ ਡੂੰਘਿਆਈ 'ਚ ਜਦੋਂ ਜਾਂਦੇ ਹਾਂ ਤਾਂ ਉੱਪਰੋਂ ਉੱਪਰੋਂ ਦੇਖਣ ਨੂੰ ਤਾਂ ਠੀਕ ਲੱਗਦੀ ਹੈ ਪਰ ਇਹ ਗੱਲ ਦੇ ਵਿੱਚ ਇੰਨੀ ਸੱਚਾਈ ਨਹੀਂ ਹੁੰਦੀ ਸਗੋਂ ਸੱਚਾਈ ਇਸ ਦੇ ਉਲਟ ਆ ਬਈ ਜਿਹੇ ਜਿਹਾ ਰਾਜਾ ਹੁੰਦਾ ਪਰਜਾ ਉਹੋ ਜਿਹੀ ਬਣ ਜਾਂਦੀ ਆ ਜਦੋਂ ਲੋਕਤੰਤਰ ਦਾ ਦੌਰ ਚੱਲਣ ਲੱਗਿਆ ਸੀ ਤਾਂ ਲੋਕਾਂ ਨੇ ਸਮਝਿਆ ਸੀਗਾ ਬਈ ਜਿਹੋ ਜਿਹੇ ਅਸੀਂ ਹੈਗੇ ਹਾਂ ਆਮ ਲੋਕ ਅਤੇ ਸਾਫ਼ ਸੁਥਰੇ ਜੇ ਲੱਗਦੇ ਹਾਂ ਅਸੀਂ ਵੇਖਣ ਨੂੰ ਉਹੋ ਜਿਹਾ ਸਾਡਾ ਰਾਜਾ ਹੋਊਗਾ ਪਰ ਤਜਰਬਾ ਉਲਟ ਆ ਇਸ ਦੇ ਰਿਜ਼ਲਟ ਉਲਟ ਦੱਸਦੇ ਨੇ ਬਈ ਸਾਰਾ ਕੁਝ ਉੱਤੇ ਤੋਂ ਚੱਲਦਾ ਥੱਲੇ ਤੋਂ ਨਹੀਂ ਚੱਲਦਾ ਅਸੀਂ ਸਾਰੇ ਹੀ ਇਹ ਸਮਝੀ ਬੈਠੇ ਹਾਂ ਬਹੁਤ ਵੱਡਾ ਭੁਲੇਖਾ ਸਾਡੇ ਮਨਾਂ ਦੇ ਵਿੱਚ ਬਈ ਥੱਲੇ ਤੋਂ ਆ ਜਿਹੜਾ ਸਾਰਾ ਕੁਝ ਚੁਣਿਆ ਜਾਂਦਾ ਅਤੇ ਲੋਕ ਸਾਰਾ ਕੁਝ ਚੁਣਦੇ ਨੇ ਪਰ ਤਸਵੀਰ ਦਾ ਜਿਹੜਾ ਦੂਜਾ ਪਾਸਾ ਉਹ ਇਹ ਹੈ ਕਿ ਉੱਤੋਂ ਪਲੈਨਿੰਗ ਬਣਦੀ ਹੈ ਵੀ ਲੋਕਾਂ ਨੂੰ ਕਿਸ ਤਰ੍ਹਾਂ ਸੋਚਣ ਲਾਇਆ ਜਾਵੇ ਅਤੇ ਕੀ ਰਿਜ਼ਲਟ ਕੱਢੇ ਜਾਣ ਅਤੇ ਉਹਨਾਂ ਦੀਆਂ ਗਿਣੀਆਂ ਮਿੱਥੀਆਂ ਜਿਹੜੀਆਂ ਕੈਲਕੂਲੇਸ਼ਨਸ ਹੁੰਦੀਆਂ ਨੇ ਉੱਪਰ ਵਾਲਿਆਂ ਦੀਆਂ ਉਹ ਇੱਕ ਮਾਹੌਲ ਤਿਆਰ ਕਰਦੇ ਨੇ ਉਹ ਮਾਹੌਲ ਤਿਆਰ ਕਰਕੇ ਲੋਕਾਂ ਨੂੰ ਉਸੇ ਤਰ੍ਹਾਂ ਸੋਚਣ ਅਤੇ ਐਕਟ ਕਰਨ ਲਾਉਂਦੇ ਨੇ ਅਤੇ ਲੋਕ ਉਸੇ ਤਰ੍ਹਾਂ ਹੀ ਜਿਵੇਂ ਉੱਪਰਲਿਆਂ ਨੇ ਸੋਚਿਆ ਹੁੰਦਾ ਪ੍ਰੀ ਪਲੈਨਡ ਤਰੀਕੇ ਦੇ ਨਾਲ ਲੋਕ ਉਸੇ ਤਰ੍ਹਾਂ ਸੋਚਣ ਲੱਗ ਜਾਂਦੇ ਨੇ ਅਤੇ ਉਸੇ ਤਰ੍ਹਾਂ ਦੇ ਰਿਜ਼ਲਟ ਕੱਢਦੇ ਨੇ ਕਿਉਂਕਿ ਜਿਹੜੇ ਉੱਪਰ ਬੈਠੇ ਨੇ ਜਾਂ ਜਿਹਨੂੰ ਆਪਾਂ ਸਿੰਬੋਲੀਕਲੀ ਕਹਿ ਦਿੰਦੇ ਹਾਂ ਜਿਹੜਾ ਰਾਜਾ ਜਿਹੇ ਜਿਹਾ ਰਾਜਾ ਹੁੰਦਾ ਉਹ ਉਹੋ ਜਿਹੇ ਲੋਕਾਂ ਨੂੰ ਬਣਾ ਹੀ ਲੈਂਦਾ ਪਰ ਕਿਉਂਕਿ ਲੋਕ ਵੱਡੀ ਗਿਣਤੀ ਦੇ ਵਿੱਚ ਹੁੰਦੇ ਨੇ ਮਾਸ ਹਿਪਨੋਟਿਜ਼ਮ ਜਿਹੜਾ ਹੈਗਾ ਲੋਕਾਂ ਨੂੰ ਸਮੋਹਿਤ ਕਰਨਾ ਇਹ ਹੁਣ ਫਿਰ ਵੀ ਸਾਰੇ ਲੋਕਾਂ ਨੂੰ ਇੱਕੋ ਸਮੇਂ ਸਮੋਹਿਤ ਨਹੀਂ ਕੀਤਾ ਜਾ ਸਕਦਾ ਇਸ ਕਰਕੇ 2-4-5-7-10-20-2-4% 5-7% ਫਿਰ ਵੀ ਉਹਨਾਂ ਤੋਂ ਉਹਨਾਂ ਦੇ ਸਮੋਹਣ ਦੇ ਵਿੱਚ ਉਹਨਾਂ ਦੇ ਹਿਪਨੋਟਿਜ਼ਮ ਦੇ ਵਿੱਚ ਨਹੀਂ ਆਉਂਦੇ ਉਹ ਕੀਲੇ ਨਹੀਂ ਜਾ ਸਕਦੇ ਇਸ ਕਰਕੇ ਉਹ ਇੰਨਾ ਕੁ ਨੂੰ ਇਜਾਜ਼ਤ ਦੇ ਦਿੰਦੇ ਆ ਵੀ ਜਿੰਨਾ ਮਰਜ਼ੀ ਬੋਲੀ ਬੋਲੀ ਜਾਓ ਕੋਈ ਫਰਕ ਨਹੀਂ ਪੈਂਦਾ ਗਾ ਓਵਰਆਲ ਉਹਨਾਂ ਦੇ ਕਿਲੇ ਦੇ ਦਰਵਾਜ਼ੇ ਕਿਲੇ ਦੀਆਂ ਨਿਉਆਂ ਉਹ ਪੱਕੀਆਂ ਰਹਿੰਦੀਆਂ ਨੇ ਆਮ ਕਰਕੇ ਜਦੋਂ ਕਰਪਸ਼ਨ ਦੀ ਗੱਲ ਚੱਲਦੀ ਆ ਕਿਸੇ ਵੀ ਦੇਸ਼ ਦੇ ਵਿੱਚ ਤਾਂ ਲੋਕ ਸਹਿਜ ਸੁਭਾਅ ਕੀ ਕਹਿ ਦਿੰਦੇ ਨੇ ਬਈ ਜੀ ਅਸੀਂ ਆਪ ਕਰਪਟ ਹਾਂ ਇਸ ਕਰਕੇ ਚੁਣੇ ਹੋਏ ਲੀਡਰ ਵੀ ਕਰਪਟ ਨੇ ਪਰ ਲੋਕ ਰੋਂਦੇ ਬਹੁਤ ਨੇ ਫਿਰ ਜਦੋਂ ਕਰਪਸ਼ਨ ਹੁੰਦੀ ਆ ਨਾ, ਬਹੁਤ ਲੋਕ ਰੋਂਦੇ ਨੇ, ਪਿੱਟਦੇ ਨੇ, ਪਰ ਜਦੋਂ ਆਪ ਉਸ ਅਹੁਦੇ 'ਤੇ ਹੁੰਦੇ ਨੇ, ਕਿਉਂਕਿ ਕਰਪਸ਼ਨ ਨੂੰ ਸਵੀਕਾਰ ਕਰ ਲਿਆ ਗਿਆ, ਕਰਪਸ਼ਨ ਨੂੰ ਐਕਸੈਪਟ ਕਰ ਲਿਆ ਸਾਡੀ ਸੁਸਾਇਟੀ ਨੇ, ਇੱਕ ਨੋਰਮ ਬਣ ਗਿਆ ਸੁਸਾਇਟੀ ਦਾ, ਕੋਈ ਮਾੜਾ ਨਹੀਂ ਗਿਣਦਾ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਜੇ ਕਿਸੇ ਨੇ ਆਪਦੀ ਕੁੜੀ ਦਾ ਰਿਸ਼ਤਾ ਕਰਨਾ ਹੋਵੇ ਨਾ, ਇੰਡੀਆ ਦੀ ਗੱਲ ਕਰ ਰਿਹਾ ਮੈਂ, ਪਹਿਲਾਂ ਤਾਂ ਦੇਖਣਗੇ ਵੀ ਸਰਕਾਰੀ ਮੁਲਾਜ਼ਮ ਆ, ਕਿਉਂਕਿ ਸਰਕਾਰੀ ਮੁਲਾਜ਼ਮ ਸਭ ਤੋਂ ਵੱਧ ਕਰਪਸ਼ਨ ਕਰਦੇ ਨੇ। ਫਿਰ ਜਿਹਨੂੰ ਥੋੜ੍ਹਾ ਜਿਹਾ ਘੱਟ ਪਤਾ ਹੁੰਦਾ ਵੀ ਤਨਖਾਹ ਜਾਂ ਇਹ ਕਲਾਸ 2 ਦਾ ਇੰਪਲੋਈ ਹੈ ਜਾਂ ਕਲਾਸ 1 ਆਫਿਸਰ ਆ ਜਾਂ ਦਰਜਾ 3 ਦਾ ਮੁਲਾਜ਼ਮ ਆ, ਉਹ ਫਿਰ ਇਹ ਤਾਂ ਪੁੱਛਦੇ ਨਹੀਂ ਵੀ ਤਨਖਾਹ ਕਿੰਨੀ ਆ। ਉਹ ਅਗਲਾ ਕਵੇ ਵੀ ਤਨਖਾਹ ਮੇਰੀ ਨਹੀਂ ਨਹੀਂ ਤਨਖਾਹ ਦੀ ਗੱਲ ਨਹੀਂ, ਉੱਤੋਂ ਕਿੰਨੇ ਬਣਦੇ ਨੇ, ਮਤਲਬ ਸਾਡੇ ਰਿਸ਼ਤਿਆਂ ਦੇ ਵਿੱਚ ਕਰਪਸ਼ਨ ਆ ਜਿਹੜੀ ਉਹ ਇੰਨੀ ਜ਼ਿਆਦਾ ਅੰਦਰ ਤੱਕ ਚਲੀ ਗਈ ਆ ਵੀ ਅਸੀਂ ਕਰਪਸ਼ਨ ਦੇ ਪੈਸੇ ਨੂੰ ਹਜ਼ਮ ਕਰਦੇ ਹਾਂ। ਅਤੇ ਸ਼ਬਦਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਜੀ ਕਿਰਤ ਕਰਨੀ ਚਾਹੀਦੀ ਆ, ਬੰਦੇ ਨੂੰ ਆਪਦੀ ਹੱਥਾਂ ਨਾਲ ਕਮਾਈ ਕਰਨੀ ਚਾਹੀਦੀ ਆ। ਗੱਲ ਮੈਂ ਉੱਥੇ ਹੀ ਕੇਂਦਰਿਤ ਕਰੂੰਗਾ, ਭਾਵੇਂ ਬਹੁਤੇ ਲੋਕ ਨੇ ਜਿਹੜੇ ਕਰਪਸ਼ਨ ਉਹਨਾਂ ਦੇ ਹੱਡਾਂ 'ਚ ਰਚ ਚੁੱਕੀ ਆ, ਪਰ ਜਦੋਂ ਤੁਸੀਂ ਇਹਨੂੰ ਡੂੰਘਿਆਈ ਦੇ ਨਾਲ ਦੇਖੋਗੇ, ਇਹ ਉਹਨਾਂ ਨੇ ਹੱਡਾਂ 'ਚ ਆਪ ਨਹੀਂ ਰਚਾਈ, ਸਿਸਟਮ ਨੇ ਉਹਦੇ ਹੱਡਾਂ ਦੇ ਵਿੱਚ ਰਚਾਤੀ ਆ, ਕਿਉਂਕਿ ਸਿਸਟਮ ਨੂੰ ਚਲਾਉਣ ਵਾਲੇ ਖੁਦ ਕਰਪਟ ਨੇ, ਸਿਸਟਮ ਚੱਲਦਾ ਹੀ ਕਰਪਸ਼ਨ ਦੇ ਆਸਰੇ ਆ। ਮੈਂ ਪਰਸੋਂ ਵੀ ਗੱਲ ਕਰਕੇ ਗਿਆ ਸੀ, ਸਿਸਟਮ ਆ ਜਿਹੜਾ ਉਹ ਐਕਸਪਲੋਇਟੇਸ਼ਨ 'ਤੇ ਚੱਲਦਾ, ਸਿਸਟਮ ਦੀ ਹੇਠਲੀ ਜਿਹੜੀ ਕੜੀ ਆ, ਸਭ ਤੋਂ ਹੇਠਲੀ ਪੌੜੀ ਆ, ਉਹਦੇ 'ਤੇ ਆਮ ਬੰਦਾ ਖੜ੍ਹਾ, ਆਮ ਬੰਦੇ ਦੀ ਐਕਸਪਲੋਇਟੇਸ਼ਨ ਦੇ ਉੱਤੇ ਸਿਸਟਮ ਆ ਜਿਹੜਾ ਖੜ੍ਹਾ। ਥੱਲੇ ਵਾਲੇ ਪਾਸਿਓਂ ਐਕਸਪਲੋਇਟੇਸ਼ਨ ਖਤਮ ਹੋ ਜਾਏ ਨਾ, ਆਮ ਬੰਦਾ ਸੁਰਖਰੂ ਹੋ ਜਾਏ, ਆਮ ਬੰਦਾ ਤਾਂ ਸੁਰਖਰੂ ਹੋ ਜਾਏ ਪਰ ਉਤਲੇ ਨੇ ਜਿਹੜੇ ਉਹਨਾਂ ਦਾ ਰੋਟੀ ਪਾਣੀ ਬੰਦ ਹੋ ਜਾਏ। ਇਸ ਕਰਕੇ ਉਹਨਾਂ ਨੂੰ, ਉਹਨਾਂ ਨੇ ਕਰਪਸ਼ਨ ਨੂੰ ਇੱਕ ਵਰਡ ਆ ਜਿਹੜਾ ਉਹਨੂੰ ਐਕਸੈਪਟ ਕਰਨ ਲਾਤਾ ਲੋਕਾਂ ਨੂੰ। ਪਰ ਹੁਣ ਲੋਕ ਕਿਉਂਕਿ ਤੰਗ ਹੁੰਦੇ ਨੇ, ਥੋੜ੍ਹੇ ਪੈਸੇ ਹੁੰਦੇ ਨੇ, ਰਿਸੋਰਸ ਥੋੜ੍ਹੇ ਹੁੰਦੇ, ਇਸ ਕਰਕੇ ਜਦੋਂ ਆਮ ਜਨ ਜੀਵਨ ਦੇ ਵਿੱਚ ਜਿੱਥੇ ਲੋਕਾਂ ਦਾ ਰੋਜ਼ ਦਾ ਵਾਸਤਾ ਹੈ ਉੱਥੇ ਕਰਪਸ਼ਨ ਵੱਡੇ ਪੱਧਰ 'ਤੇ ਹੁੰਦੀ ਹੈ, ਤਾਂ ਜੇ ਤਾਂ ਕਰਪਸ਼ਨ ਕਰਨ ਵਾਲਾ ਕੋਈ ਬੰਦਾ ਆਪ ਹੋਵੇ ਉਹਨੂੰ ਬੁਰੀ ਨਹੀਂ ਲੱਗਦੀ, ਪਰ ਜੇ ਉਹ ਵਿਕਟਮ ਆ ਉਹਨੂੰ ਬਹੁਤ ਬੁਰੀ ਲੱਗਦੀ ਹੈ। ਹਾਲਾਂਕਿ ਜਿਹੜਾ ਵਿਕਟਮ ਆ ਉਹ ਆਪ ਵੀ ਕਿਤੇ ਨਾ ਕਿਤੇ ਉਹ ਸ਼ਿਕਾਰੀ ਹੁੰਦਾ। ਜੇ ਇੱਕ ਮਹਿਕਮੇ 'ਚ ਮੁਲਾਜ਼ਮ ਆ, ਸਪੋਜ਼ ਉਹਨੇ ਕਿਸੇ ਹੋਰ ਮਹਿਕਮੇ ਤੋਂ ਕੰਮ ਕਰਾਉਣਾ, ਤਾਂ ਆਪ ਤਾਂ ਉਹ ਕਰਪਸ਼ਨ ਕਰਦਾ ਹੀ ਕਰਦਾ, ਪਰ ਉਹਨੂੰ ਦੂਜੇ ਡਿਪਾਰਟਮੈਂਟ ਦੀ ਕਰਪਸ਼ਨ ਬੜੀ ਭੈੜੀ ਲੱਗਦੀ ਹੈ। ਪੰਜਾਬ ਦੇ ਵਿੱਚ ਅਸੀਂ ਆਮ ਹੀ ਸੁਣਿਆ, ਕਿਉਂਕਿ ਲੋਕਾਂ ਦਾ ਵਾਹ ਵਾਸਤਾ ਬਹੁਤਾ ਬਿਜਲੀ ਵਾਲਿਆਂ ਨਾਲ, ਪੁਲਿਸ ਵਾਲਿਆਂ ਨਾਲ ਜਾਂ ਪਟਵਾਰੀਆਂ ਨਾਲ, ਅਸੀਂ ਕਹਿੰਦੇ ਜੀ ਬਹੁਤ ਕਰਪਟ ਮਹਿਕਮੇ ਆ, ਤੁਸੀਂ ਸਾਫ਼ ਸੁਥਰਾ ਮਹਿਕਮਾ ਦੱਸ ਦਿਓ। ਕਿਹੜਾ ਸਾਫ਼ ਸੁਥਰਾ ਮਹਿਕਮਾ, ਉੱਤੇ ਤੋਂ ਲੈ ਕੇ ਥੱਲੇ ਤੱਕ। ਮੈਂ ਤਾਂ ਇਹ ਕਹਿੰਦਾ ਉਹ ਕਰਪਟ ਬਣਾਏ ਗਏ ਨੇ ਮਹਿਕਮੇ, ਪਰ ਇਹਦੇ ਵਿੱਚੋਂ ਵੀ ਮੈਂ ਬਹੁਤ ਸਾਰੇ ਇਹੋ ਜਿਹੇ ਇਮਾਨਦਾਰ ਮੁਲਾਜ਼ਮਾਂ ਨੂੰ ਜਾਣਦਾ, ਇਮਾਨਦਾਰ ਲੋਕਾਂ ਨੂੰ ਜਾਣਦਾ, ਜਿਨ੍ਹਾਂ ਨੇ ਸਾਰੀ ਉਮਰ ਕਰਪਸ਼ਨ ਕੋਈ ਨਹੀਂ ਕੀਤੀ, ਸਗੋਂ ਜਿਹੜੇ ਸਾਰੀ ਉਮਰ ਆਪਣੇ ਡਿਪਾਰਟਮੈਂਟਾਂ ਦੇ ਵਿੱਚ ਲੜਦੇ ਰਹੇ ਨੇ, ਬੜੀ ਸਾਫ਼ ਸੁਥਰੀ ਜ਼ਿੰਦਗੀ ਜਿਉਈਆਂ, ਉਹਨਾਂ ਦਾ ਜੀਵਨ ਦਾ ਸਟਾਈਲ ਆ ਇਹ, ਉਹਨਾਂ ਦਾ ਉਦੇਸ਼ ਆ ਕਿ ਅਸੀਂ ਐਗਜ਼ੈਂਪਲਰੀ ਲਾਈਫ ਆ ਜਿਹੜੀ ਜਿਉਣੀ ਆ, ਪਰ ਮੰਨਦਾ ਕੋਈ ਨਹੀਂ ਇਸ ਗੱਲ ਨੂੰ। ਤੁਸੀਂ ਇੱਥੇ ਗੱਲ ਕਰ ਲਓ, ਕਹਿਣਗੇ ਜੀ ਸਭ ਕਰਪਟ ਨੇ, ਸਭ ਕਰਪਟ ਦੇ ਵਿੱਚ ਤੁਸੀਂ ਵੀ ਕਰਪਟ ਆ ਗਏ, ਸਭ ਕਰਪਟ ਦੇ ਵਿੱਚ ਤਾਂ ਮੈਂ ਕਹਿ ਦਿੰਦਾ, ਮੀਡੀਆ ਜਿਹੜਾ ਸਾਰਾ ਦਿਨ ਸਰਕਾਰ ਦੀ ਤੂਤੀ ਬੋਲਦਾ, ਸਰਕਾਰ ਜਿਵੇਂ ਵਜਾਉਂਦੀ ਆ ਉਵੇਂ ਬੋਲੀ ਜਾਂਦਾ, ਜਿਵੇਂ ਤਕੜੇ ਲੋਕ ਆ ਜਿਹੜੇ ਮੀਡੀਆ ਹਾਊਸਿਸ ਨੇ, ਤਕੜੇ ਲੋਕਾਂ ਦਾ ਕਬਜ਼ਾ, ਉਹ ਜਿਵੇਂ ਜਿਹੇ ਜਿਹਾ ਲੋਕਾਂ ਦਾ ਥੋਟ ਪ੍ਰੋਸੈਸ ਉਹਨਾਂ ਨੇ ਬਣਾਉਣਾ ਹੁੰਦਾ, ਉਹ ਮੀਡੀਆ ਦੇ ਰਾਹੀਂ ਬਣਾਉਂਦੇ ਨੇ। ਇਸ ਕਰਕੇ ਭਲਾ ਮਾਨਸ ਲੱਭਣਾ ਬਹੁਤ ਔਖਾ, ਪਰ ਫਿਰ ਵੀ ਆਲਟਰਨੇਟਿਵ ਮੀਡੀਆ ਹੈਗੇ ਨੇ ਜਿਹੜੇ ਲੋਕਾਂ ਦੀ ਗੱਲ ਕਰਦੇ ਨੇ, ਪਰ ਓਵਰਆਲ ਇੱਕ ਜਨਰਲ ਸਮਝ ਆ ਵੀ ਮੀਡੀਆ ਨੇ ਤਾਂ ਜੀ ਤੂਤੀ ਵਜਾਉਣੀ ਆ ਸਰਕਾਰ ਦੀ, ਮਤਲਬ ਇਹ ਸਮਝ ਆ, ਇਸੇ ਤਰ੍ਹਾਂ ਕਰਪਸ਼ਨ ਦੇ ਪ੍ਰਤੀ ਸਮਝ ਆ। ਅਤੇ ਹਾਕਮ ਜਮਾਤਾਂ ਦੀ ਇੱਕ ਚਾਲ ਹੁੰਦੀ ਹੈ ਬਈ, ਜਦੋਂ ਉਹ ਲੋਕਾਂ ਦੇ ਮੰਗਾਂ ਮਸਲੇ ਹੱਲ ਨਾ ਕਰ ਸਕਦੇ ਹੋਣ, ਜਿੱਥੇ ਉਹ ਧਰਮਾਂ ਜਾਤਾਂ ਦੇ ਨਾਂ 'ਤੇ, ਇਲਾਕਿਆਂ ਦੇ ਨਾਂ 'ਤੇ, ਰੰਗ ਦੇ ਨਾਂ 'ਤੇ ਲੋਕਾਂ ਨੂੰ ਲੜਾਉਂਦੇ ਨੇ, ਉੱਥੇ ਫਿਰ ਉਹ ਇਹਨਾਂ ਨੂੰ ਲੋਕਾਂ ਨੂੰ ਇਸ ਕਰਕੇ ਵੀ ਯੂਜ਼ ਕਰਦੇ ਨੇ ਵੀ ਜਿਹੜੇ ਮਹਿਕਮਿਆਂ ਤੋਂ ਲੋਕ ਤੰਗ ਹੁੰਦੇ ਨੇ, ਅਤੇ ਵਕਤੀ ਤੌਰ 'ਤੇ ਉਹ ਡਿਪਾਰਟਮੈਂਟ ਦੇ ਮੁਲਾਜ਼ਮਾਂ ਦੇ ਪ੍ਰਤੀ ਲੋਕਾਂ ਨੂੰ ਉਕਸਾਉਂਦੇ ਨੇ। ਲੋਕ ਬੜੇ ਇੰਪੇਸ਼ੈਂਟ ਹੁੰਦੇ ਨੇ। ਥੋੜ੍ਹਾ ਜਿਹਾ ਇੱਥੇ ਗੱਲ ਕਰ ਲਓ, ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਿਉਂ ਹੁੰਦੀ ਹੈ? ਲਓ ਜੀ ਉਹ ਤਾਂ ਕੰਮ ਨਹੀਂ ਕਰਦੇ, ਆਹ ਨਹੀਂ ਕਰਦੇ ਉਹ, ਪਰ ਜੇ ਤੁਸੀਂ ਬਿਜਲੀ ਮਹਿਕਮੇ ਦੇ ਵਿੱਚ ਜਾ ਕੇ ਦੇਖੋ ਉੱਥੇ ਪੰਜਾਬ ਦੇ ਵਿੱਚ, ਬਈ ਕਿੰਨੇ ਥੋੜ੍ਹੇ ਮੁਲਾਜ਼ਮਾਂ ਤੋਂ ਕਿੰਨਾ ਜ਼ਿਆਦਾ ਕੰਮ ਲਿਆ ਜਾਂਦਾ, ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਦੋਸਤੋ। ਜੇ ਤੁਸੀਂ ਥੱਲੇ ਕੰਮ ਕਰ ਰਿਹਾ ਜਿਹੜਾ ਲਾਈਨਮੈਨ ਅਸਿਸਟੈਂਟ ਲਾਈਨਮੈਨ ਜੂਨੀਅਰ ਇੰਜੀਨੀਅਰ ਆ ਜਿਹੜਾ ਉਹ ਤੁਹਾਨੂੰ ਦਿਸਦਾ ਬਈ ਇਹ ਪੈਸੇ ਲੈਂਦਾ ਪਰ ਉਹਦੇ ਪੈਸਿਆਂ ਦਾ ਹਿੱਸਾ ਕਿੱਥੋਂ ਤੱਕ ਜਾਂਦਾ ਐਸ ਡੀ ਓ ਐਕਸੀਅਨ ਚੀਫ ਇੰਜੀਨੀਅਰ ਸਟੋਰ ਵਾਲੇ ਬਲਾ 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 ਤੁਸੀਂ ਹੈਰਾਨ ਹੋ ਜਾਓਗੇ ਅਤੇ ਮੈਂ ਹੁਣ ਪੂਰੀ ਗੱਲ 'ਤੇ ਆਉਣਾ ਬਈ ਫੇਸਬੁੱਕ ਦੇ ਉੱਤੇ ਰੌਲਾ ਪਿਆ ਹੋਇਆ ਵੀ ਪਟਵਾਰੀ ਆ ਜਿਹੜੇ ਉਹ ਆਏ ਆ ਜੀ ਉਹ ਮੈਂ ਮੰਨਦਾ ਇਸ ਗੱਲ ਨੂੰ ਵੀ ਬਹੁ ਗਿਣਤੀ ਆ ਜਿਹੜੀ ਅਤੇ ਮੈਂ ਇਸ ਗੱਲ ਨੂੰ ਮੈਂ ਲੌਜੀਕਲੀ ਸਮਝਦਾ ਬਈ ਜਿਹੋ ਜਿਹਾ ਬੰਦਾ ਆਪ ਪਾਕ ਅਤੇ ਪਵਿੱਤਰ ਬੰਦਾ ਜਿਹੋ ਜਿਹਾ ਜੰਮਦਾ ਨਾ ਬੱਚਾ ਉਹਦੀ ਵੱਡੇ ਹੁੰਦਿਆਂ ਸਮਝ ਬਣਦੀ ਉਹ ਸਿਸਟਮ ਬਣਾਉਂਦਾ ਉਹਦੀ ਆਪਦੀ ਨਹੀਂ ਹੁੰਦੀ ਗੀ ਜੇ ਉਹਨੂੰ ਇੱਕ ਸਾਫ਼ ਸੁਥਰੇ ਮਾਹੌਲ ਦੇ ਵਿੱਚ ਪਾਲਿਆ ਜਾਵੇ ਉਹਦੀ ਸਮਝ ਉਹ ਜੀ ਬਣ ਜਾਂਦੀ ਹੈ ਕੈਨੇਡਾ ਦੇ ਬੱਚੇ ਆ ਹੁਣ ਤੁਸੀਂ ਭੋਲੇ ਨੇ ਅਤੇ ਉਹਨਾਂ ਤੋਂ ਗਲਤ ਗੱਲ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਮਾਂ ਪਿਓ ਜੇ ਕਹਿਣ ਵੀ ਮਾਂ ਪਿਓ ਝੂਠ ਬੋਲਦੇ ਹੋਣ ਉਹ ਸਿੱਧਾ ਹੀ ਕਹਿ ਦੇਣਗੇ ਵੀ ਤੁਸੀਂ ਝੂਠ ਬੋਲਦੇ ਹੋ ਉਹ ਸਾਹਮਣੇ ਕਹਿ ਦਿੰਦੇ ਨੇ ਵੀ ਆਹ ਗੱਲ ਸਾਨੂੰ ਪਸੰਦ ਨਹੀਂ ਕਿਉਂ ਕਿਉਂਕਿ ਇੱਥੇ ਉਹਨਾਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਥੋੜ੍ਹਾ ਜਿਹਾ ਇਸ ਤਰੀਕੇ ਨਾਲ ਕੀਤਾ ਜਾਂਦਾ ਮੈਂ ਸਿਰਫ ਇਸ ਪੱਖ ਤੋਂ ਗੱਲ ਕਰ ਰਿਹਾ ਸਿਰਫ ਇੰਨੀ ਗੱਲ ਕਰ ਰਿਹਾ ਵੀ ਉਹ ਬਹੁਤੀ ਵਾਰੀ ਨਹੀਂ ਆਮ ਕਰਕੇ ਬੱਚੇ ਛੋਟੇ ਹੁੰਦਿਆਂ ਸੱਚੀ ਬੋਲਦੇ ਨੇ ਸਾਰੇ ਕਿਉਂਕਿ ਉਹਨਾਂ ਨੂੰ ਉਹੋ ਜਿਹਾ ਮਾਹੌਲ ਮਿਲਦਾ ਪਰ ਇੰਡੀਆ ਦੇ ਵਿੱਚ ਜਾਂ ਤਾਂ ਬੰਦੇ ਦੀਆਂ ਲੋੜਾਂ ਨਹੀਂ ਪੂਰੀਆਂ ਹੁੰਦੀਆਂ ਆਮ ਬੰਦੇ ਦੀਆਂ ਉਹਦੀ ਐਕਸਪਲੋਇਟੇਸ਼ਨ ਨਹੀਂ ਇੰਨੀ ਆ ਹੁਣ ਤੁਸੀਂ ਕਹੋਗੇ ਜੇ ਲੋਕ ਕੰਮ ਨਹੀਂ ਕਰਦੇ ਲੋੜਾਂ ਕਿੱਥੋਂ ਪੂਰੀਆਂ ਹੋਣ ਬਈ ਕੰਮ ਲੈਣ ਦੀ ਕੰਮ ਕਰਾਉਣ ਦੀ ਜ਼ਿੰਮੇਵਾਰੀ ਭਾਈ ਸਾਹਿਬ ਸਰਕਾਰ ਦੀ ਹੁੰਦੀ ਆ ਸਰਕਾਰ ਨੇ ਲੋਕਾਂ ਦੇ ਵਿੱਚ ਜਿਹੜਾ ਪੋਟੈਂਸ਼ੀਅਲ ਪਿਆ ਹੁੰਦਾ ਨਾ ਉਹਨੂੰ ਯੂਟੀਲਾਈਜ਼ ਕਰਨਾ ਹੁੰਦਾ ਉਹਨੂੰ ਯੂਟੀਲਾਈਜ਼ ਕਰਕੇ ਉਹਨੂੰ ਠੀਕ ਡਾਇਰੈਕਸ਼ਨ ਦੇ ਕੇ ਸਮਾਜ ਨੂੰ ਚੰਗੀ ਦਿਸ਼ਾ ਵੱਲ ਲਿਜਾਣਾ ਹੁੰਦਾ ਜੇ ਲੋਕ ਕੰਮ ਨਹੀਂ ਕਰ ਰਹੇ ਤਾਂ ਲੋਕਾਂ ਦਾ ਕਸੂਰ ਨਹੀਂ ਹੈ ਠੀਕ ਹੈ ਤੁਹਾਨੂੰ ਵਕਤੀ ਤੌਰ 'ਤੇ ਲੱਗੂਗਾ ਵੀ ਯਾਰ ਵਿਹਲਾ ਤਾਂ ਤੂੰ ਬੈਠਾ ਐਂ ਕਹਿ ਦਾਂਗੇ ਆਪਾਂ ਜੇ ਕੋਈ ਬੰਦਾ ਵਿਹਲਾ ਬੈਠਾ ਹੋਵੇ ਪਰ ਜੇ ਸਿਸਟਮ ਦੇ ਵਿੱਚ ਇਹ ਰੂਲ ਹੀ ਬਣਾ ਦਿੱਤਾ ਜਾਵੇ ਵੀ 8 ਘੰਟੇ ਕੰਮ ਕਰਨਾ ਵਿਹਲਾ ਕੋਈ ਨਹੀਂ ਰਹੂਗਾ ਅਤੇ ਜਿਹੜਾ ਵਿਹਲਾ ਬੈਠਦਾ ਧੱਕੇ ਦੇ ਨਾਲ ਕੰਮ ਕਰਾਇਆ ਜਾਵੇ ਉਹ ਤੋਂ ਵਿਹਲਾ ਕਿਵੇਂ ਰਹਿ ਜੂ ਬੰਦਾ ਵਿਹਲਾ ਤਾਂ ਭੁੱਖਾ ਮਰ ਜੂਗਾ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੈ ਇਹ ਗੱਲ ਹੈ ਬੜੀ ਟੇਢੀ ਮੇਢੀ ਦੇਖਣ ਨੂੰ ਲੱਗਦੀ ਜੇ ਬੰਦਾ ਕਰਪਟ ਬਣਦਾ ਨਾ ਉਹਦੇ 'ਚ ਆਪਦਾ ਰੋਲ ਘੱਟ ਹੁੰਦਾ ਬੰਦੇ ਦਾ ਸਿਸਟਮ ਦਾ ਰੋਲ ਜ਼ਿਆਦਾ ਹੁੰਦਾ ਜੇ ਸਿਸਟਮ ਚੰਗਾ ਤਾਂ ਬੰਦਾ ਵੀ ਚੰਗਾ ਹੋਊ ਇਹ ਕਿਵੇਂ ਹੋ ਸਕਦਾ ਵੀ ਸਿਸਟਮ ਚੰਗਾ ਹੋਵੇ ਤਾਂ ਬੰਦਾ ਮਾੜਾ ਹੋ ਜੇ ਤਾਂ ਹੋ ਹੀ ਨਹੀਂ ਸਕਦਾ ਇਹ ਵਿਗਿਆਨਕ ਸਮਝ ਹੀ ਨਹੀਂ ਹੈ ਵਿਗਿਆਨ ਕਹਿੰਦਾ ਵੀ ਜਿਹੋ ਜਿਹਾ ਇਨਪੁੱਟ ਦਿਓਗੇ ਉਹੋ ਜਿਹਾ ਆਊਟਪੁੱਟ ਨਿਕਲੂਗਾ ਜੇ ਇਨਪੁੱਟ ਹੀ ਮਾੜਾ ਇਨਪੁੱਟ ਸਿਸਟਮ ਦੇ ਰਿਹਾ ਜਿਹੜੇ ਕਰਪਟ ਪੋਲੀਟੀਸ਼ੀਅਨ ਨੇ ਉੱਤੇ ਤੋਂ ਥੱਲੇ ਤੱਕ ਚੋਣਾਂ ਵੇਲੇ ਜਾਂ ਚੋਣਾਂ ਤੋਂ ਪਹਿਲਾਂ ਮੈਨੂੰ ਦੱਸੋ 99.9% ਬੰਦੇ ਪੋਲੀਟੀਸ਼ੀਅਨ ਕਰਪਟ ਹੁੰਦੇ ਨੇ ਆਪਣੀ ਕਰਪਸ਼ਨ ਨੂੰ ਜਾਇਜ਼ ਠਹਿਰਾਉਣ ਦੇ ਲਈ ਉਹ ਬਾਕੀਆਂ ਨੂੰ ਕਰਪਟ ਕਰੀ ਜਾਂਦੇ ਆ ਉਹ ਹਿੱਸਾ ਤੇ ਹਿੱਸਾ ਲੈਂਦੇ ਨੇ ਉਤਲੇ ਅਫਸਰ ਬੈਠੇ ਆਰਾਮ ਨਾਲ ਮੋਟੇ ਢਿੱਡਾਂ ਵਾਲੇ ਕੁਰਸੀਆਂ ਤੋਂ ਉਹਨਾਂ ਤੋਂ ਉੱਠਿਆ ਨਹੀਂ ਜਾਂਦਾ ਤਿਜੋਰੀਆਂ ਭਰੀਆਂ ਪਈਆਂ ਮਤਲਬ ਜਿਵੇਂ ਕਹਿੰਦੇ ਹੁੰਦੇ ਸੀ ਨਾ ਵੀ ਕੁੱਤੇ ਵੀ ਉਹਨਾਂ ਦੇ ਬਿਸਕਿਟ ਖਾਂਦੇ ਅਤੇ ਆਮ ਬੰਦੇ ਨੂੰ ਰੋਟੀ ਨਹੀਂ ਮਿਲਦੀ ਚਲੋ ਇਹ ਵੱਖਰੀ ਗੱਲ ਆ ਜਿਹੜੇ ਪੈਟ ਲਵਰਸ ਨੇ ਉਹਨਾਂ ਨੂੰ ਮਾੜੀ ਗੱਲ ਲੱਗੂਗੀ ਮੈਂ ਤਾਂ ਕੁਦਰਤ ਦੀ ਹਰੇਕ ਚੀਜ਼ ਨਾਲ ਪਿਆਰ ਕਰਦਾ ਮੈਨੂੰ ਵੀ ਕੁੱਤੇ ਬੜੇ ਸੋਹਣੇ ਲੱਗਦੇ ਨੇ ਪਰ ਇੱਕ ਮੁਹਾਵਰਾ ਪੰਜਾਬੀ ਦੇ ਵਿੱਚ ਸਾਡੇ ਲੋਕਾਂ ਨੂੰ ਨਾ ਬਹੁਤ ਵੱਡੀ ਪ੍ਰੋਬਲਮ ਆ ਉਹ ਕਿਸੇ ਵਰਤਾਰੇ ਨੂੰ ਸਮੁੱਚਤਾ ਦੇ ਵਿੱਚ ਨਹੀਂ ਵੇਖਦੇ ਜਦੋਂ ਗੱਲ ਕਰਪਸ਼ਨ ਦੀ ਚੱਲਦੀ ਹੋਵੇ ਕਹਿਣਗੇ ਜੀ ਪਟਵਾਰੀ ਵੀ ਕਰਪਸ਼ਨ ਕਰਦੇ ਆ ਬਿਜਲੀ ਵਾਲੇ ਵੀ ਕਰਦੇ ਆ ਕਰਨ ਕਿਹਨੇ ਲਾਏ ਆ ਜਦੋਂ ਬੰਦਾ ਪੜ੍ਹਦਾ ਲਿਖਦਾ ਉਹਦੇ ਮਨ ਦੇ ਵਿੱਚ ਬੜੇ ਸੁਪਨੇ ਹੁੰਦੇ ਆ ਵੀ ਮੈਂ ਸਾਫ਼ ਸੁਥਰੀ ਜ਼ਿੰਦਗੀ ਜਿਉਣੀ ਹੁੰਦੀ ਆ ਹੌਲੀ ਹੌਲੀ ਉਹਦੇ ਮਨ ਦੇ ਵਿੱਚ ਆਲਾ ਦੁਆਲਾ ਭਰਦਾ ਬਈ ਸਾਫ਼ ਸੁਥਰੀ ਤੋਂ ਕੀ ਲੈਣਾ ਸਾਫ਼ ਸੁਥਰੇ ਬੰਦੇ 'ਤੇ ਤਾਂ ਛਿੱਤਰ ਪੈਂਦੇ ਨੇ ਕਹਿੰਦੇ ਪਹਿਲੀ ਗੱਲ ਤਾਂ ਸਾਫ਼ ਸੁਥਰਾ ਬਣਨ ਦੀ ਕੋਸ਼ਿਸ਼ ਕਰੋ ਇੰਡੀਆ ਦੇ ਵਿੱਚ ਘਰ ਵਾਲੇ 100 ਗਾਲਾਂ ਕੱਢਦੇ ਨੇ ਪਿਓ ਕਹਿੰਦਾ ਕਿੱਥੇ ਬੀਜੂ ਜੰਮ ਪਿਆ ਸਾਡੇ ਭੈਣ ਭਰਾ ਕਹਿੰਦੇ ਨੇ ਲੈ ਇਹ ਤਾਂ ਜਮਾਂ ਹੀ ਲੋਲਾ ਜਿਹਾ ਇਹਨੂੰ ਤਾਂ ਦੁਨੀਆ ਦਾ ਹੀ ਨਹੀਂ ਪਤਾ ਦੇਖੋ ਇੱਕ ਸਾਫ਼ ਸੁਥਰੇ ਬੰਦੇ ਨੂੰ ਜਿਹੜਾ ਇਮਾਨਦਾਰ ਨਾਲ ਕੰਮ ਕਰਨਾ ਚਾਹੁੰਦਾ ਉਹਦੇ ਵਾਸਤੇ ਇਹੋ ਜਿਹੇ ਭੈੜੇ ਭੈੜੇ ਵਿਸ਼ੇਸ਼ਣ ਹੁੰਦੇ ਨੇ ਨਾ ਐਡਜੈਕਟਿਵਸ ਉਹਨੂੰ ਕਹਿਣ ਕਹਿਣ ਤਾਂ ਦੁਨੀਆਦਾਰੀ ਦਾ ਨਹੀਂ ਪਤਾ ਜਿਹਨੇ ਲੁੱਟ ਲੁੱਟ ਕੇ ਦੁਨੀਆ ਖਾ ਲਈ ਨਾ ਉਹਦੇ ਸਾਹਮਣੇ ਲਿਟੀ ਜਾਣਗੇ ਮਤਲਬ ਸਾਡੇ ਸਮਾਜ ਦੇ ਵਿੱਚ ਇੱਕ ਬੰਦਾ ਜਿਹੜਾ ਆਪਣੀ ਦਸਾਂ ਨੌਵਾਂ ਦੀ ਕਿਰਤ ਕਰਕੇ ਰੋਟੀ ਰੋਜ਼ੀ ਕਮਾਉਣੀ ਸ਼ੁਰੂ ਕਰਨੀ ਚਾਹੁੰਦਾ ਉਹਨੂੰ ਪਹਿਲਾਂ ਹੀ ਦਫ਼ਤਰ ਦੇ ਵਿੱਚ ਤੁਸੀਂ ਕਿਸੇ ਵੀ ਦਫ਼ਤਰ ਦੇ ਵਿੱਚ ਪਹਿਲੇ ਦਿਨ ਜਾਓ ਆਲੇ ਦੁਆਲੇ ਗਿਰਜਾ ਵਾਂਗੂ ਤੁਹਾਡੇ ਅੱਗੇ ਮਤਲਬ ਉਹਨਾਂ ਨੂੰ ਜੇ ਕੋਈ ਇਮਾਨਦਾਰ ਬੰਦਾ ਕਿਸੇ ਦਫ਼ਤਰ ਚਲਾ ਜਾਵੇ ਨਾ ਕਿਤੇ ਬਦਲੀ ਹੋ ਜਾਵੇ ਉਹਨੂੰ ਨਾ ਇਸ ਤਰ੍ਹਾਂ ਕਹਿਣਗੇ ਵੀ ਪਤਾ ਨਹੀਂ ਇਹ ਹੋਰ ਹੀ ਦੁਨੀਆ ਦਾ ਇਨਸਾਨ ਆ ਗਿਆ ਸਾਰੇ ਉਹਦੇ ਨਾਲ ਨਫ਼ਰਤ ਕਰਨਗੇ ਉਹਦੀਆਂ ਸ਼ਿਕਾਇਤਾਂ ਪਹਿਲੇ ਦਿਨ ਤੋਂ ਹੋਣ ਲੱਗ ਜਾਣਗੀਆਂ ਉਸ ਵੈਕੀ ਵੀ ਬੋਲੇ ਨਾ ਉਹਦੀ ਹਰ ਇੱਕ ਗੱਲ ਨੂੰ ਖਤਰਨਾਕ, ਇਮਾਨਦਾਰ ਬੰਦੇ ਨੂੰ ਬਹੁਤ ਖਤਰਨਾਕ ਸਮਝਿਆ ਜਾਂਦਾ ਭਾਰਤ ਦੇ ਵਿੱਚ। ਪੋਲੀਟੀਸ਼ੀਅਨ ਉਹ ਤੋਂ ਡਰਦੇ ਨੇ। ਤੁਸੀਂ ਹੈਰਾਨ ਹੋਵੋਗੇ ਦੋਸਤੋ ਮੇਰੀਆਂ ਗੱਲਾਂ ਸੁਣੋਗੇ, ਤੁਸੀਂ ਕਹੋਗੇ ਤੂੰ ਕਿਹੜੀ ਦੁਨੀਆ 'ਚੋਂ ਆਇਆ? ਮੈਂ ਉਸੇ ਦੁਨੀਆ 'ਚੋਂ ਆਇਆ ਦੋਸਤੋ। ਇੱਕ ਇਮਾਨਦਾਰ ਬੰਦਾ ਜੇ ਉਹ ਸਟੇਜ 'ਤੇ ਖੜ ਕੇ ਲੈਕਚਰ ਦੇਣ ਲੱਗ ਜੇ ਨਾ ਆਪਦੇ ਪਿੰਡ ਦੇ ਵਿੱਚ, 10 ਨੰਬਰਿਆਂ ਦੀ ਲਿਸਟ ਦੇ ਵਿੱਚ ਥਾਣੇ ਵਾਲੇ ਉਹਨੂੰ ਪਾ ਦਿੰਦੇ, ਹਰ ਸਾਲ ਬਾਅਦ ਇਨਕੁਆਇਰੀ ਕਰਦੇ ਆ। ਕਦੇ ਗਏ ਹੋ ਥਾਣੇ? ਜੇ ਗਏ ਹੋ ਜਾਂ ਜਿਹਦੇ ਨਾਲ ਵਾਪਰਿਆ ਤਾਂ ਉਹਨੂੰ ਪਤਾ ਲੱਗ ਜੂਗਾ, ਉਹ ਵਾਪਰਦਾ ਹੈ ਹੀ ਨਹੀਂ, ਕਿਉਂਕਿ ਅਸੀਂ ਸਾਰੇ ਕਰਪਟ ਆ। ਕਰਪਟ ਸਾਰੇ ਕਿਉਂ ਆ? ਅਸੀਂ ਇਮਾਨਦਾਰ ਬਣਨਾ ਚਾਹੁੰਦੇ ਸੀ, ਸਾਨੂੰ ਸਿਸਟਮ ਨੇ ਕਰਪਟ ਬਣਾਇਆ। ਇਸੇ ਕਰਕੇ ਮੈਂ ਕਹਿੰਦਾ ਬਈ ਬੱਚਾ ਜਦੋਂ ਪੈਦਾ ਹੁੰਦਾ ਉਹ ਬੜਾ ਸਾਊ ਹੁੰਦਾ, ਉਹ ਕਿਸੇ ਧਰਮ ਦਾ ਨਹੀਂ ਹੁੰਦਾ, ਕਿਸੇ ਜਾਤ ਦਾ ਨਹੀਂ ਹੁੰਦਾ, ਉਹ ਕਰਪਟ ਨਹੀਂ ਹੁੰਦਾ, ਉਹ ਇਮਾਨਦਾਰ ਹੁੰਦਾ। ਉਹ ਤਾਂ ਜਿਹੋ ਜਿਹਾ ਆਲਾ ਦੁਆਲਾ ਮਤਲਬ ਉਹਨੂੰ ਬਣਾਉਂਦਾ ਉਹੋ ਜਿਹਾ ਬਣ ਜਾਂਦਾ। ਇਹ ਕਰਪਸ਼ਨ ਦੀ ਗੱਲ ਆ ਜਿਹੜੀ, ਜਦੋਂ ਬੰਦਾ ਮੁਲਾਜ਼ਮ ਬਣਦਾ ਆਲਾ ਦੁਆਲਾ ਉਹਦੇ 'ਚ ਪਾ ਦਿੰਦਾ, ਉਹਨੂੰ ਕਹਿਣਗੇ ਲਿਆ ਤਾਂ ਕੰਮ ਹੀ ਨਹੀਂ ਚੱਲਦਾ, ਐਂ ਕਿਵੇਂ ਕੰਮ ਚੱਲ ਜੂ? ਅਸੀਂ ਜਿਹੜੇ ਪਿੰਡਾਂ 'ਚੋਂ ਆਏ ਹਾਂ ਨਾ, ਅਸੀਂ ਹੇਠਲੇ ਮੁਲਾਜ਼ਮਾਂ ਨਾਲ ਸਾਡਾ ਸੰਪਰਕ ਪੈਂਦਾ ਵੀ ਬਿਜਲੀ ਬੋਰਡ ਵਾਲੇ ਆ, ਉੱਥੇ ਜਿਹੜਾ ਸਬ ਸਟੇਸ਼ਨ ਅਟੈਂਡੈਂਟ ਬੈਠਾ, ਲਾਈਨਮੈਨ ਬੈਠਾ, ਸਾਨੂੰ ਲੱਗਦਾ ਵੀ ਇਹ ਪੈਸੇ ਮੰਗਦਾ, ਸਾਨੂੰ ਐਂ ਨਹੀਂ ਪਤਾ ਇਹਦਾ ਹਿੱਸਾ ਕਿੱਥੋਂ ਤੱਕ ਜਾਂਦਾ। ਇਸ ਕਰਕੇ ਜਿਹੜੇ ਸਾਹਮਣੇ ਹੁੰਦੇ ਨੇ ਉਹ ਕਰਪਟ, ਪਟਵਾਰੀ ਸਾਨੂੰ ਕਰਪਟ ਲੱਗਦੇ ਨੇ। ਮੈਂ ਤਾਂ ਪਹਿਲਾਂ ਹੀ ਕਹਿਤਾ ਪਟਵਾਰੀ ਹੋਇਆ, ਬਿਜਲੀ ਵਾਲੇ ਹੋਏ ਅਤੇ ਆ ਹੋਰ ਕਿਹੜੇ ਬਿਜਲੀ ਵਾਲੇ ਪਟਵਾਰੀ ਪੁਲਿਸ ਵਾਲੇ ਹੋਏ, ਅਤੇ ਮਾਸਟਰ ਸਾਨੂੰ ਐਂ ਲੱਗਦਾ ਕੋਈ ਮਾਸਟਰ ਨਹੀਂ ਪੜ੍ਹਾਉਂਦਾ। ਹਾਲਾਂਕਿ ਸਾਡੇ ਤੋਂ ਪਹਿਲੀ ਪੀੜ੍ਹੀ ਨੂੰ ਪੁੱਛੋ, ਉਹਨਾਂ ਨੂੰ ਪਤਾ ਵੀ ਮਾਸਟਰਾਂ ਨੇ ਹੀ ਪੜ੍ਹਾਇਆ ਹੋਇਆ, ਅਤੇ ਮਾਸਟਰਾਂ ਨੇ ਮਾੜਾ ਮੋਟਾ ਝਿੜਕ ਕੇ ਠੀਕ ਰਾਹ 'ਤੇ ਪਾ ਕੇ ਉਹਨਾਂ ਦੀ ਜ਼ਿੰਦਗੀ ਬਣਾਈ ਆ। ਪਰ ਅਸੀਂ ਇਹਨਾਂ ਚਾਰਾਂ ਪੰਜਾਂ ਮਹਿਕਮਿਆਂ ਨੂੰ ਨਾ ਸਾਰਾ ਦਿਨ ਪੰਜਾਬੀ 'ਚ ਕਹਿੰਦੇ ਆ ਜਿਵੇਂ ਵੀ ਗਾਲਾਂ ਕੱਢਦੇ ਰਹਿੰਦੇ ਹਾਂ, ਅਸੀਂ ਐਪਰੀਸ਼ੀਏਟ ਨਹੀਂ ਕਰਦੇ ਗੇ। ਜੇ ਕੋਈ ਇਮਾਨਦਾਰ ਬਿਜਲੀ ਮਹਿਕਮੇ ਵਾਲਾ ਹੈਗਾ, ਅਸੀਂ ਕਹਿੰਦੇ ਕਾਹਦਾ ਯਾਰ ਇੱਥੇ ਫਿੱਟ ਹੋ ਗਿਆ, ਅਸੀਂ ਤਾਂ ਮੋਟਰ ਦੀ ਰਾਤ ਨੂੰ ਕੁੰਡੀ ਲਾਉਣੀ ਸੀਗੀ, ਇਹ ਆ ਕੇ ਫੜ ਲੈਂਦਾ। ਜੇ ਪਟਵਾਰੀ, ਜੇ ਕੋਈ ਸਪੋਜ਼ ਪਟਵਾਰੀ ਇਮਾਨਦਾਰ ਹੋਵੇ, ਅਸੀਂ ਕਹਿੰਦੇ ਤੂੰ ਤਾਂ ਕੰਮ ਹੀ ਨਹੀਂ ਹੋਣਾ। ਅੱਛਾ, ਫਿਰ ਸਾਡੇ ਪੋਲੀਟੀਸ਼ੀਅਨ ਕੀ ਕਹਿੰਦੇ ਨੇ? ਉਹ ਨਾ ਵੀ ਲੋਕਾਂ ਦਾ ਗੁੱਸਾ ਕਿਤੇ ਸਿਸਟਮ ਦੇ ਖਿਲਾਫ ਨਾ ਨਿਕਲੋ ਕਿਤੇ ਨਾ ਕਿਤੇ ਸਾਲ ਦੋ ਸਾਲ ਬਾਅਦ, ਇੱਕ ਸਗੋਂ ਜਿਹੜਾ ਆਮ ਪਟਵਾਰੀ ਬਿਜਲੀ ਵਾਲਾ ਜਾਂ ਕੋਈ ਹੋਰ ਆ ਉਹਨੂੰ ਕੁੱਟ ਕੁਟਾ ਦਿੰਦੇ ਨੇ, ਜਿਵੇਂ ਆਹ ਸਿਮਰਜੀਤ ਸਿੰਘ ਬੈਂਸ ਵਰਗਿਆਂ ਨੇ ਇੱਕ ਤਹਿਸੀਲਦਾਰ ਕੁੱਟਤਾ ਸੀ, ਇਹ ਨਹੀਂ ਦੇਖਿਆ ਕਿ ਸਾਊ ਆ ਕਿ ਨਹੀਂ। ਮੇਰੇ ਕੋਲ ਪਤਾ ਨਹੀਂ ਕਿੰਨੀ ਕੁ ਸੱਚੀ ਗੱਲ ਆ ਜਾਂ ਕਿੰਨੀ ਕੁ ਝੂਠੀ ਆ, ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣੀ ਆ। ਉਹ ਪਟਵਾਰੀ ਦੇ ਪਰਿਵਾਰ ਦੀ ਜਿਹਦੇ ਬਾਰੇ ਕਿਹਾ ਜਾਂਦਾ ਕਿ 33 ਰਜਿਸਟਰੀਆਂ ਕਰਾ, ਮੈਂ ਨਹੀਂ ਜਾਣਦਾ ਉਹਨੂੰ ਕਰਪਟ ਆ ਜਾਂ ਨਹੀਂ। ਮੈਨੂੰ ਤਾਂ ਇੰਨਾ ਪਤਾ ਵੀ ਸਰਕਾਰ ਪੰਜਾਬ ਦੇ ਵਿੱਚ ਤੁਸੀਂ ਸਾਰੇ ਇੱਕ ਪਾਸੇ ਹੋ ਕੇ ਕਹੀ ਜਾਓ ਨਾ ਆਮ ਆਦਮੀ ਪਾਰਟੀ ਬਹੁਤ ਚੰਗੀ ਕਰ ਰਹੀ ਹੈ। ਮੈਨੂੰ ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ ਸਮੈਲ ਆਉਂਦੀ ਆ ਵੀ ਚੰਗਾ ਨਹੀਂ ਕਰ ਰਹੀ। ਉਹ ਇੱਕ ਮਾਸ ਹਿਪਨੋਟਿਜ਼ਮ ਕਰ ਰਹੇ ਨੇ ਮੀਡੀਆ ਦੇ ਆਸਰੇ, ਉਹ ਲੋਕਾਂ ਨੂੰ ਹੀ ਲੋਕਾਂ ਨਾਲ ਲੜਾ ਰਹੇ ਨੇ। ਜੇ ਉਹਨਾਂ ਨੇ ਸੱਚੀ ਮੁੱਚੀ ਕਰਪਸ਼ਨ ਖਿਲਾਫ਼ ਸ਼ੁਰੂ ਕਰਨਾ ਤਾਂ ਤੋਂ ਕਿਉਂ ਨਹੀਂ ਸ਼ੁਰੂ ਕਰਦੇ? ਆਪਦੇ MP ਜਿਹੜੇ ਕਰਪਟ ਸੀ, ਉਹਨਾਂ ਦੇ ਪੰਜਾਬ ਦੇ ਜਿਹੜੇ ਹਿੱਤਾਂ ਦੀ ਗੱਲ ਨਹੀਂ ਕਰਨ ਵਾਲੇ ਸੀਗੇ, ਉਹਨਾਂ ਨੇ ਉੱਥੇ ਕਿਉਂ ਭੇਜੇ ਨੇ? ਸ਼ਿਵਿੰਦਰ ਅਜੇ ਹੋਰ ਗੱਲ ਕਰਨਗੇ। ਆਹ ਮੈਂ ਤੁਹਾਨੂੰ ਹੁਣ ਪੜ੍ਹ ਕੇ ਸੁਣਾਉਣ ਲੱਗਿਆ, ਪਤਾ ਨਹੀਂ ਇਹਦੇ 'ਚ ਕਿੰਨਾ ਸੱਚ ਆ ਕਿੰਨਾ ਝੂਠ ਆ, ਪਰ ਪੱਤਰਕਾਰ ਹੁੰਦਿਆਂ ਸਾਨੂੰ ਤਸਵੀਰਾਂ ਦੇ ਸਾਰੇ ਪਾਸੇ ਆ ਜਿਹੜੇ ਦੇਖਣੇ ਚਾਹੀਦੇ ਆ। ਲਓ ਜੀ, ਇਹ ਜਾਰੀ ਕਰਤਾ ਜੀ, ਕੈਪਟਨ ਬਚਿੱਤਰ ਸਿੰਘ ਸ਼ੋਕਰ, ਭਰਾ ਪਟਵਾਰੀ ਦੀਦਾਰ ਸਿੰਘ ਸ਼ੋਕਰ। ਇਹ ਸਟੋਰੀ ਤੁਹਾਨੂੰ ਸਾਰੀ ਪਤਾ, ਉਹਨੇ ਫੋਨ ਨੰਬਰ ਦਿੱਤਾ, ਉਹਨੂੰ ਪੁੱਛ ਲਿਓ 98-142-60-150 ਕੀ ਲਿਖਿਆ। ਗੱਲ ਆਪਣੀ ਕਰਪਸ਼ਨ ਤੋਂ ਹੋਈ ਸੀ, ਆਪਾਂ ਸਾਰਾ ਦਿਨ ਅੱਜ ਕਰਪਸ਼ਨ 'ਤੇ ਹੀ ਲਾਉਣਾ। ਸੋਸ਼ਲ ਮੀਡੀਆ, TV ਚੈਨਲਾਂ ਅਤੇ ਹੋਰ ਮਾਧਿਅਮਾਂ ਤੋਂ ਇੱਕ ਪਟਵਾਰੀ ਦੇ ਘਰੋਂ 33 ਰਜਿਸਟਰੀਆਂ ਅਤੇ 25 ਲੱਖ ਰੁਪਏ ਜਮ੍ਹਾਂ ਵਾਲੇ ਬੈਂਕ ਖਾਤਿਆਂ ਦੇ ਸੀਜ਼ ਹੋਣ ਬਾਰੇ ਫੈਲ ਰਹੀ ਖਬਰ ਨੂੰ ਝੂਠ ਕਰਾਰ ਦਿੰਦਿਆਂ ਪਟਵਾਰੀ ਦੀਦਾਰ ਸਿੰਘ ਛੋਕਰਾਂ ਦੇ ਭਰਾ ਬਚਿੱਤਰ ਸਿੰਘ, ਜੋ ਕਿ ਮਰਚੈਂਟ ਨੇਵੀ ਵਿੱਚ ਰਿਟਾਇਰ ਹੋ ਚੁੱਕੇ ਹਨ, ਇਸ ਸਬੰਧੀ ਪ੍ਰੈਸ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਵਿਜੀਲੈਂਸ ਵਿਭਾਗ ਅਤੇ ਆਮ ਆਦਮੀ ਪਾਰਟੀ ਦੇ ਕੁਝ ਵਰਕਰਾਂ ਨੇ ਸਾਜਿਸ਼ ਤਹਿਤ ਇੱਕ ਝੂਠੀ ਵੀਡੀਓ ਦੇ ਆਧਾਰ 'ਤੇ ਪਟਵਾਰੀ ਦੀਦਾਰ ਸਿੰਘ 'ਤੇ ਝੂਠਾ ਪਰਚਾ ਦਰਜ ਕੀਤਾ। ਉਹਨਾਂ ਕਿਹਾ ਕਿ ਉਸ ਵੀਡੀਓ ਵਿੱਚ ਨਾ ਤਾਂ ਪਟਵਾਰੀ ਦੀਦਾਰ ਸਿੰਘ ਮੌਜੂਦ ਹਨ ਅਤੇ ਨਾ ਹੀ ਉਹਨਾਂ ਬਾਰੇ ਕੋਈ ਗੱਲਬਾਤ ਹੋਈ ਹੈ। ਉਹਨਾਂ ਕਿਹਾ ਕਿ ਜਦੋਂ ਇਸ ਦੇ ਵਿਰੋਧ ਵਿੱਚ ਪਟਵਾਰੀਆਂ ਨੇ ਹੜਤਾਲ ਕਰ ਦਿੱਤੀ ਅਤੇ ਵਿਜੀਲੈਂਸ ਨੂੰ ਆਪਣੇ ਝੂਠੇ ਪਰਚੇ ਨੂੰ ਜਾਇਜ਼ ਸਾਬਤ ਕਰਨ ਲਈ ਕੋਈ ਹੋਰ ਸਬੂਤ ਨਹੀਂ ਮਿਲਿਆ, ਤਾਂ ਉਹਨਾਂ ਨੇ ਪਟਵਾਰ ਯੂਨੀਅਨ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਇੱਕ ਨਵੇਂ ਸ਼ਡਯੰਤਰ ਤਹਿਤ ਪਟਵਾਰੀ ਦੀਦਾਰ ਸਿੰਘ ਦੇ ਘਰੋਂ 2 ਵੱਖ-ਵੱਖ ਨਾਵਾਂ 'ਤੇ 1,77,00,000 ਦੀ ਜਾਇਦਾਦ ਖਰੀਦਣ ਦੀਆਂ, 33 ਰਜਿਸਟਰੀਆਂ ਦੀ ਸੀਜ਼ ਕੀਤੇ ਬੈਂਕ ਖਾਤਿਆਂ ਵਿੱਚ 25 ਲੱਖ ਰੁਪਏ ਹੋਣ ਦਾ ਝੂਠਾ ਬਿਆਨ ਜਾਰੀ ਕਰਕੇ ਪਟਵਾਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੱਸਿਆ ਕਿ ਇਹਨਾਂ ਰਜਿਸਟਰੀਆਂ ਵਿੱਚ ਜ਼ਿਆਦਾਤਰ ਰਜਿਸਟਰੀਆਂ 1997 ਤੋਂ 2003 ਤੱਕ ਦੀਆਂ ਹਨ ਅਤੇ ਸਿਰਫ 1-2 ਰਜਿਸਟਰੀਆਂ ਹੀ ਬਾਅਦ ਦੇ ਸਮੇਂ ਦੀਆਂ ਹਨ, ਜਦੋਂ ਕਿ ਪਟਵਾਰੀ ਦੀਦਾਰ ਸਿੰਘ ਦੀ ਜੁਆਇਨਿੰਗ 12 ਮਈ 2004 ਦੀ ਹੈ। ਉਹਨਾਂ ਦੱਸਿਆ ਕਿ ਸਾਡਾ ਪਰਿਵਾਰ ਅੱਜ ਵੀ ਸਾਂਝਾ ਪਰਿਵਾਰ ਹੈ, ਤੇ ਸਾਡੇ ਇੱਕ ਚਾਚਾ ਜੀ ਬੈਂਕ ਮੈਨੇਜਰ ਰਿਟਾਇਰਡ, ਇੱਕ ਚਾਚਾ ਜੀ ਸਬ ਇੰਸਪੈਕਟਰ ਪੁਲਿਸ ਰਿਟਾਇਰਡ, ਇੱਕ ਭਰਾ ਕੈਨੇਡਾ ਅਤੇ ਇੱਕ ਭਰਾ ਮੌਕੇ ਤੇ ਮਰਚੈਂਟ ਨੇਵੀ ਵਿੱਚ ਕੈਪਟਨ ਹੈ ਅਤੇ ਪਰਿਵਾਰ ਲਗਭਗ 300 ਬਿੱਘੇ ਦੀ ਜੱਦੀ ਜਾਇਦਾਦ ਦੀ ਸਾਂਝੀ ਖੇਤੀ ਕਰਦਾ ਹੈ। ਉਹਨਾਂ ਕਿਹਾ ਕਿ ਜਿਸ ਬੈਂਕ ਖਾਤੇ ਵਿੱਚ 25 ਲੱਖ ਰੁਪਏ ਹੋਣ ਬਾਰੇ ਕਿਹਾ ਹੈ ਉਹ ਦੀਦਾਰ ਸਿੰਘ ਇੱਕ ਪਟਵਾਰੀ ਹੈ, ਚੰਨੀ ਦਾ ਭਤੀਜਾ ਨਹੀਂ। ਉਹ ਖਾਤਾ ਪਟਵਾਰੀ ਦੀਦਾਰ ਸਿੰਘ ਦਾ ਆਪਣੀ ਅਨਪੜ੍ਹ ਮਾਂ ਨਾਲ ਜੁਆਇੰਟ ਅਕਾਊਂਟ ਹੈ। ਲਗਭਗ 5 ਮਹੀਨੇ ਪਹਿਲਾਂ ਮਾਂ ਦੇ ਨਾਂ ਪਰ ਇੱਕ ਪ੍ਰੋਪਰਟੀ ਨੂੰ ਵੇਚਣ ਕਰਕੇ ਉਹ ਪੈਸੇ ਉਹਨਾਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਹਨ। ਉਹਨਾਂ ਕਿਹਾ ਕਿ ਉਹ ਸਾਰੀ ਗੱਲ ਤੱਥਾਂ ਦੇ ਸਬੂਤਾਂ ਦੇ ਆਧਾਰ ਤੇ ਹੀ ਕਰ ਰਹੇ ਹਨ ਅਤੇ ਕਾਗਜ਼ੀ ਦਸਤਾਵੇਜ਼ਾਂ ਰਾਹੀਂ ਇਸ ਨੂੰ ਕੋਰਟ ਜਾਂ ਕਿਸੇ ਵੀ ਉੱਚ ਅਧਿਕਾਰੀ ਕੋਲ ਸਿੱਧ ਕਰ ਸਕਦੇ ਹਨ। ਉਹਨਾਂ ਕਿਹਾ ਕਿ ਝੂਠਾ ਬਿਆਨ ਦੇ ਕੇ ਪਟਵਾਰੀ ਦੀਦਾਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਵਾਲੇ ਵਿਜੀਲੈਂਸ ਦੇ ਸਤਨਾਮ ਸਿੰਘ ਅਤੇ ਹੋਰ ਅਧਿਕਾਰੀਆਂ ਤੇ ਮਾਨਹਾਨੀ ਦਾ ਕੇਸ ਵੀ ਕਰਨਗੇ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਦੁੱਧ ਦੀ ਰਾਖੀ ਬਿਠਾਏ ਬਿੱਲਿਆਂ ਜਾਣੀ ਕਿ ਵਿਜੀਲੈਂਸ ਵਿਭਾਗ ਦੇ ਸਤਨਾਮ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਚੱਲ ਅਚੱਲ ਜਾਇਦਾਦ ਦੀ ਘੋਖ ਪੜਤਾਲ ਕਰਨੀ ਚਾਹੀਦੀ ਹੈ, ਜਿਸ ਨਾਲ ਆਪੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਹੈ। ਉਹਨਾਂ ਦੱਸਿਆ ਕਿ ਦੀਦਾਰ ਸਿੰਘ ਛੋਕਰ ਦੀ ਰੈਵਨਿਊ ਪਟਵਾਰ ਯੂਨੀਅਨ ਸੰਗਰੂਰ ਅਤੇ ਮਲੇਰਕੋਟਲਾ ਦੇ ਜ਼ਿਲ੍ਹਾ ਪ੍ਰਧਾਨ ਹਨ ਅਤੇ ਨਾਲ ਹੀ ਨਾਲ CPF ਇੰਪਲਾਈ ਯੂਨੀਅਨ, ਜਿਸ ਵਿੱਚ 2004 ਤੋਂ ਬਾਅਦ ਭਰਤੀ ਹੋਣ ਵਾਲੇ ਬਿਨਾਂ ਪੈਨਸ਼ਨ ਵਾਲੇ ਸਾਰੇ ਮੁਲਾਜ਼ਮ ਹਨ ਦੇ ਵੀ ਜ਼ਿਲ੍ਹਾ ਪ੍ਰਧਾਨ ਹਨ। ਉਹਨਾਂ ਕਿਹਾ ਕਿ ਪਟਵਾਰੀ ਦੀਦਾਰ ਸਿੰਘ ਇੱਕ ਇਮਾਨਦਾਰ ਪਟਵਾਰੀ ਹਨ ਅਤੇ ਪੰਜਾਬ ਵਿਧਾਨ ਸਭਾ 2022 ਚੋਣਾਂ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਪੱਖ ਪੂਰਨ ਕਰਕੇ ਹੀ ਆਮ ਆਦਮੀ ਪਾਰਟੀ ਦੇ ਵਰਕਰ ਸਾਜ਼ਿਸ਼ਾਂ ਤਹਿਤ ਦੀਦਾਰ ਸਿੰਘ ਨੂੰ ਦੋਸ਼ੀ ਸਾਬਤ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਦੀਦਾਰ ਸਿੰਘ ਸੱਚੇ ਹਨ ਅਤੇ ਸਹਿਮਤੀ ਨਾਲ ਕੋਈ ਵੀ ਵਕੀਲ ਕਰਕੇ ਜ਼ਮਾਨਤ ਦੀ ਅਰਜ਼ੀ ਦਾਇਰ ਨਾ ਕਰਨ ਦਾ ਫੈਸਲਾ ਲਿਆ ਹੈ। ਉਹਨਾਂ ਕਿਹਾ ਕਿ ਪਟਵਾਰੀ ਦੀਦਾਰ ਸਿੰਘ ਆਪਣੇ ਪਿੰਡ ਛੋਕਰਾਂ ਦੇ ਨੰਬਰਦਾਰ ਵੀ ਹਨ। ਇਹ ਨੰਬਰਦਾਰ ਜੱਦੀ ਪੁਸ਼ਤੀ ਹੈ ਅਤੇ ਸਰਕਾਰ ਦੇ ਕਾਨੂੰਨਾਂ ਤਹਿਤ ਅਨੁਸਾਰ ਕੋਈ ਵੀ ਸਰਕਾਰੀ ਮੁਲਾਜ਼ਮ ਨੰਬਰਦਾਰ ਬਣ ਸਕਦਾ ਹੈ। ਉਹਨਾਂ ਨੇ ਫੇਸਬੁੱਕ ਤੇ ਵਟਸਐਪ ਦੇ ਵਿਦਵਾਨਾਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੈਂ ਰਿਟਾਇਰਡ ਹੋ ਚੁੱਕਾ ਹਾਂ ਅਤੇ ਇਕੱਲੇ ਇਕੱਲੇ ਵਿਦਵਾਨਾਂ ਨਜਿੱਠਣ ਨੂੰ ਤਿਆਰ ਹਾਂ, ਜੋ ਬਿਨਾਂ ਤੱਥਾਂ ਤੋਂ ਪੜਤਾਲ ਕੀਤੀ ਇਸ ਨੂੰ ਸ਼ੇਅਰ ਕਰਕੇ ਸਾਡੇ ਪਰਿਵਾਰ ਦਾ ਅਕਸ ਖਰਾਬ ਕਰਨ ਅਤੇ ਪਟਵਾਰੀ ਦੀਦਾਰ ਸਿੰਘ ਨੂੰ ਬਦਨਾਮ ਕਰ ਰਹੇ ਹਨ। ਅੰਤ ਤੇ ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਨੂੰ ਇੱਕੋ ਅਪੀਲ ਹੈ ਕਿ ਇਸ ਝੂਠੇ ਪਰਚੇ ਤੇ ਇਨਕੁਆਇਰੀ ਬਿਠਾਈ ਜਾਵੇ ਅਤੇ ਨਜਾਇਜ਼ ਧੱਕਾ ਕਰਨ ਵਾਲੇ ਵਿਜੀਲੈਂਸ ਦੇ ਸਬੰਧਤ ਅਫਸਰਾਂ ਨੂੰ ਡਿਸਮਿਸ ਕੀਤਾ ਜਾਵੇ। ਜਾਰੀ ਕਰਤਾ ਕੈਪਟਨ ਬਚਿੱਤਰ ਸਿੰਘ ਛੋਕਰ, ਭਰਾ ਪਟਵਾਰੀ ਦੀਦਾਰ ਸਿੰਘ ਛੋਕਰ, 98-142-60-150। ਦੋਸਤੋ, ਗੱਲ ਇਹ ਆ ਵੀ ਨਾ ਤਾਂ ਮੈਂ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦਾ ਸ਼ਰਧਾਲੂ ਹਾਂ, ਨਾ ਮੈਂ ਆਮ ਆਦਮੀ ਪਾਰਟੀ ਦਾ ਸ਼ਰਧਾਲੂ ਹਾਂ, ਮੈਂ ਕਿਸੇ ਦਾ ਸ਼ਰਧਾਲੂ ਨਹੀਂ। ਮੈਂ ਤਾਂ ਤਸਵੀਰ ਦੇ ਵੱਖ ਵੱਖ ਪੱਖ ਆ ਜਿਹੜਾ ਦੇਖਣ ਦੀ ਕੋਸ਼ਿਸ਼ ਕਰਦਾ। ਮੈਨੂੰ ਲੱਗਦਾ ਵੀ ਸਾਡੇ ਲੋਕ ਨਾ ਲਾਈ ਲੱਗ ਨੇ, ਸਿਰੇ ਦੇ ਲਾਈ ਲੱਗ ਨੇ। ਇੱਕ ਖਬਰ ਆ ਜੇ, ਉਹ ਖਬਰ ਨੂੰ ਫੇਸਬੁੱਕ ਤੇ ਐਂ ਘੁਮਾਉਣਗੇ ਤੁਸੀਂ, ਗੱਲ ਹੀ ਛੱਡ ਦਿਓ ਬਸ। ਤੇ ਫੇਸਬੁੱਕ ਦੇ ਉੱਤੇ ਗਾਲਾਂ, ਮਾੜੀ ਸ਼ਬਦਾਵਲੀ, ਊਂ ਤਾਂ ਮਤਲਬ ਸਵੇਰੇ ਸਵੇਰੇ ਕਹਿੰਦੇ ਵੀ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਪਰ ਇਹ ਤਾਂ ਕਹਿਣ ਵਾਸਤੇ ਆ। ਗਾਲਾਂ ਦਾ ਪ੍ਰਸ਼ਾਦ ਤਾਂ ਇੰਨਾ ਵਰਤਾਉਂਦੇ ਨੇ ਸਾਡੇ ਲੋਕ, ਮੈਂ ਹੈਰਾਨ ਹੁੰਦਾ। ਚਲੋ ਹੁਣ ਵਿਸ਼ੇ ਤੋਂ ਬਾਹਰ ਨਹੀਂ ਜਾਣਾ, ਬਈ ਕਈ ਵਾਰੀ ਗਾਲਾਂ ਕੱਢਦੇ ਆਪਦੀਆਂ ਮਾਵਾਂ ਭੈਣਾਂ ਆਪਦੇ ਬੱਚਿਆਂ ਨੂੰ ਵੀ ਗਾਲਾਂ ਕੱਢ ਜਾਂਦੇ, ਜਾਣੀ ਇਹੋ ਜਿਹਾ ਮਾੜਾ ਹਾਲ ਆ। ਅਤੇ ਮੇਰੇ ਕਹਿਣ ਦਾ ਮਤਲਬ ਤਾਂ ਇਹੀ ਸੀ ਵੀ ਸਰਕਾਰ ਦੀ ਇੱਕ ਪੋਲਿਸੀ ਹੁੰਦੀ ਆ, ਸਿਸਟਮ ਦੀ ਇੱਕ ਪੋਲਿਸੀ ਹੁੰਦੀ ਆ ਵੀ ਜਦੋਂ ਸਿਸਟਮ ਕੋਲ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਨਾ ਹੁੰਦਾ, ਉਦੋਂ ਫਿਰ ਉਹ ਲੋਕਾਂ ਦੇ ਵਿੱਚ ਜਿਹੜੀ ਚੀਜ਼ ਦੇ ਪ੍ਰਤੀ ਗੁੱਸਾ ਪਿਆ ਹੁੰਦਾ, ਉਸ ਗੁੱਸੇ ਨੂੰ ਵਰਤਣ ਲਈ ਲੋਕਾਂ ਨੂੰ ਆਪਸ ਵਿੱਚ ਦੀ ਲੜਾ ਦਿੰਦੇ ਨੇ। ਬੜੀ ਸਿੰਪਲ ਸਿੱਧੀ ਜਿਹੀ ਗੱਲ ਆ, ਕੋਈ ਰੋਕਟ ਸਾਇੰਸ ਨਹੀਂ ਇਹਦੇ ਵਿੱਚ। ਅਸੀਂ ਉਸ ਦੇਸ਼ 'ਚੋਂ ਆਏ ਹਾਂ ਜਿੱਥੇ ਕਰਪਟ ਨੇ, ਅਸੀਂ ਉਸ ਦੇਸ਼ 'ਚੋਂ ਆਏ ਹਾਂ ਦੋਸਤੋ ਜਿੱਥੇ ਦੇ ਰੱਬ ਨੂੰ ਵੀ ਅਸੀਂ ਕਰਪਟ ਕੀਤਾ ਹੋਇਆ। ਮਾੜਾ ਜਿਹਾ ਕਹੋ, ਰੱਬ ਨੂੰ ਤੁਸੀਂ ਗੁਰਦੁਆਰੇ ਦੇ ਵਿੱਚ ਮੱਥਾ ਟੇਕ ਕੇ ਆਉਣਾ, ਮੰਦਰ 'ਚ ਪ੍ਰਸ਼ਾਦ ਚੜ੍ਹਾ ਕੇ ਆਉਣਾ, ਆ ਜਿਹੜੀ ਅਸੀਂ ਉਹ ਕਹਿੰਦੇ ਜੀ ਰੱਬ ਆ ਜਿਹੜਾ ਨਾ ਉਹ ਸਾਨੂੰ ਰਹਿਮਤਾਂ ਬਖਸ਼ੂਗਾ, ਰੱਬ ਸਾਡੇ 'ਤੇ ਮਿਹਰ ਕਰੂ, ਵੀ ਦੱਸੋ ਨਾਲੇ ਕਹਿੰਦੇ ਹੋ ਰੱਬ ਦਾ ਕੋਈ ਰੰਗ ਨਹੀਂ ਰੂਪ ਨਹੀਂ, ਤੁਸੀਂ ਰਿਸ਼ਵਤ ਦਿੰਦੇ ਹੋ ਰੱਬ ਨੂੰ ਜਾ ਕੇ, ਅਤੇ ਰਿਸ਼ਵਤ ਦੇ ਕੇ ਕਹਿੰਦੇ ਹੋ ਵੀ ਰੱਬ ਸਾਡੇ 'ਤੇ ਖੁਸ਼ੀਆਂ ਬਖਸ਼ਾਊਗਾ। ਜਿਹੜੇ ਖਜ਼ਾਨਿਆਂ 'ਚੋਂ ਮਾਇਆ ਆਈ ਆ ਉਹ ਖਜ਼ਾਨੇ ਭਰਪੂਰ ਕਰਨਾ, ਮਾਇਆ ਕਿਵੇਂ ਆਈ ਆ, ਕਿੱਥੋਂ ਆਈ ਆ, ਕਰਪਸ਼ਨ 'ਚੋਂ ਆਈ ਆ, ਉਹਦਾ ਮਤਲਬ ਸਾਡੇ ਸਾਰੇ ਧਰਮਾਂ ਦੇ ਲੋਕ ਕਹਿੰਦੇ ਨੇ, ਗੁਰਦੁਆਰਿਆਂ ਮੰਦਰਾਂ ਸਾਰੇ ਤੁਸੀਂ ਕਹੋਗੇ ਤਵਾ ਲਾਉਣ ਲੱਗ ਗਿਆ, ਇਹ ਮੇਰਾ ਰਾਈਟ ਆ ਦੋਸਤੋ। ਜਿਹੜੀ ਗੱਲ ਮੇਰੇ ਮਨ 'ਚ ਆਉਂਦੀ ਹੈ ਕਰਪਸ਼ਨ ਨਾਲ, ਜਿੱਥੇ ਵੀ ਕਿਤੇ ਤਾਰ ਜੁੜਦੀ ਹੈ, ਤੁਸੀਂ ਮੰਦਰਾਂ ਦੇ ਪੁਜਾਰੀ ਮੁੱਲਾਂ ਜਿਹੜਾ ਵੱਧ ਚੜਾਵਾ ਚੜਾ ਦੇ ਗੁਰਦੁਆਰਿਆਂ ਦੇ ਵਿੱਚ, ਉਹਦੇ ਲਈ ਵੱਧ ਅਰਦਾਸਾਂ ਕਰਨਗੇ, ਇਹ ਕਰਪਸ਼ਨ ਨਹੀਂ। ਜਿਹੜੀ ਸਾਡੇ ਹੱਡਾਂ 'ਚ ਰਚ ਗਈ ਕਰਪਸ਼ਨ, ਉਹ ਜਿਹੜੀ ਹੱਡਾਂ 'ਚ ਰਚੀ ਹੋਈ ਕਰਪਸ਼ਨ ਆ ਨਾ, ਉਹ ਸਿਸਟਮ ਨੇ ਰਚਾਈ ਆ, ਉਹ ਰਾਜਿਆਂ ਨੇ ਰਚਾਈ ਆ, ਤਾਂ ਕਿ ਰਾਜਿਆਂ ਦੀ ਗੱਦੀ ਸੁਰੱਖਿਅਤ ਰਹੇ। ਕਰਪਸ਼ਨ ਖਤਮ ਕਰਨ ਦੇ ਲਈ ਉੱਪਰੋਂ ਚੱਲਣਾ ਪੈਣਾ, ਥੱਲਿਓਂ ਨਹੀਂ। ਉੱਪਰੋਂ ਪਾਲਿਸੀਜ਼ ਬਣਨੀਆਂ ਪੈਣੀਆਂ ਅਤੇ ਸਭ ਤੋਂ ਪਹਿਲਾਂ ਉੱਪਰ ਵਾਲੇ ਬੰਦੇ ਆ ਜਿਹੜੇ ਉਹ ਸਿੱਧੇ ਹੋਣਗੇ ਤਾਂ ਕਰਪਸ਼ਨ ਹਟੂ, ਨਹੀਂ ਤਾਂ ਕਰਪਸ਼ਨ ਹਟ ਨਹੀਂ ਸਕਦੀ। ਕੋਈ ਮਾਈ ਦਾ ਲਾਲ ਆ ਜੇ, ਕੋਈ ਦੇਵੀ ਦੇਵਤਾ ਰੱਬ ਆ ਜੇ, ਕਰਪਸ਼ਨ ਨਹੀਂ ਹਟ ਸਕਦੀ ਇੱਥੇ। ਕਿਉਂ? ਕਿਉਂਕਿ ਸਿਸਟਮ ਦੀ ਕੈਰੇਕਟਰਿਸਟਿਕ ਆ, ਸਿਸਟਮ ਕਰਪਸ਼ਨ ਤੋਂ ਬਿਨਾਂ ਇਹ ਚੱਲ ਨਹੀਂ ਸਕਦਾ। ਇਹ ਮੁਨਾਫੇ 'ਤੇ ਆਧਾਰਿਤ ਆ ਅਤੇ ਸਿਸਟਮ ਦੀ ਬੁਨਿਆਦ ਪ੍ਰੋਫਿਟ ਦੇ ਉੱਤੇ ਆਧਾਰਿਤ ਆ। ਪ੍ਰੋਫਿਟ ਖੁਦ ਐਕਸਪਲੋਟੇਸ਼ਨ ਆ। ਜਿਹੜਾ ਬੰਦਾ ਕੰਮ ਕਰ ਰਿਹਾ, ਜਿਹਦੇ ਬਾਰੇ ਮੈਂ ਇੱਕ ਘੰਟਾ ਤੁਹਾਡੇ ਨਾਲ 1 ਮਈ ਤੋਂ ਬਾਅਦ ਆਹ ਜਦੋਂ ਮਈ ਦਿਵਸ ਦੀ ਗੱਲ ਕੀਤੀ ਆ, ਮੈਂ ਇਸ ਗੱਲ 'ਤੇ ਫਰਮਲੀ ਖੜਾ ਵੀ ਸਾਰਾ ਸਿਸਟਮ ਜਿਹੜਾ ਉਹ ਏ ਬੀ ਨੂੰ ਲੁੱਟਦਾ, ਬੀ ਸੀ ਨੂੰ ਲੁੱਟਦਾ, ਸੀ ਡੀ ਨੂੰ ਲੁੱਟਦਾ, ਡੀ ਈ ਨੂੰ ਲੁੱਟਦਾ। ਤੁਸੀਂ ਐੱਫ ਜੀ ਨੂੰ ਜਾ ਕੇ ਪਟਵਾਰੀ ਨੂੰ ਫੜ ਰਹੇ ਹੋ, ਏ ਬੀ ਸੀ ਨੂੰ ਨਹੀਂ ਫੜਦੇ। ਉਸ ਤੋਂ ਥੱਲੇ ਕਿਹਦੀ ਲੁੱਟ ਕਰਦਾ ਪਟਵਾਰੀ? ਕਿਸਾਨੀ ਦੀ। ਕਿਸਾਨੀ ਦੇ ਵਿੱਚ, ਕਿਸਾਨੀ ਬੜਾ ਬੜਾ ਕੰਪਲੀਕੇਟਡ ਮਤਲਬ ਡੈਫੀਨੇਸ਼ਨ ਆ। ਕਿਸਾਨੀ, ਕਿਸਾਨ ਆਪ ਵੀ ਲੁੱਟ ਕਰਾਉਂਦਾ। ਹੁਣ ਮੇਰੇ ਨਾਲ ਔਖੇ ਨਾ ਹੋ ਜਾਓ, ਭਾਵੇਂ ਮੈਂ ਵੀ ਕਿਸਾਨ ਦਾ ਪੁੱਤ ਹਾਂ। ਕਿਸਾਨ ਆਪਣੀ ਲੁੱਟ ਵੀ ਕਰਾਉਂਦਾ, ਪਰ ਕਿਸਾਨ ਕਾ ਮਜ਼ਦੂਰ ਦੀ ਲੁੱਟ ਵੀ ਕਰਦਾ। ਉਹ ਮਜ਼ਦੂਰ ਆ ਜਿਹੜਾ ਮਜ਼ਦੂਰ ਅੱਗੇ ਕਿਹਦੀ ਲੁੱਟ ਕਰੇ? ਇਸ ਕਰਕੇ ਇਸ ਪੌੜੀ ਦੇ ਥੱਲੇ ਮਜ਼ਦੂਰ ਅਤੇ ਕਿਸਾਨ ਖੜ੍ਹੇ ਨੇ, ਸਾਰੇ ਉਹਨਾਂ ਦੀ ਲੁੱਟ ਕਰਦੇ ਨੇ। ਮਤਲਬ ਤੁਸੀਂ ਕਰਪਸ਼ਨ ਸਾਡੇ ਜਿਹੜੀ ਹੱਡਾਂ 'ਚ ਰਚੀ ਹੋਈ ਆ, ਜਿੰਨੀ ਦੇਰ ਤੱਕ ਸਿਸਟਮ ਆ ਜਿਹੜਾ ਇਹ ਨਹੀਂ ਬਦਲਿਆ ਜਾਂਦਾ, ਕਰਪਸ਼ਨ ਨਹੀਂ ਰੁਕਦੀ ਜੀ, ਉਹਦੇ ਖਿਲਾਫ਼ ਸੰਘਰਸ਼ ਕਰਨਾ ਪੈਣਾ। ਸੰਘਰਸ਼ ਬੰਦਾ ਕੁਛ ਦੇਰ ਕਰਦਾ, ਹਟ ਜਾਂਦਾ, ਉਦੋਂ ਬਾਅਦ ਬਦਲਾ ਕਹਿੰਦਾ, ਬੰਦਾ ਕਹਿੰਦਾ ਸਿਸਟਮ ਨਹੀਂ ਬਦਲ ਸਕਦਾ, ਉਹਦੇ ਉਹ ਬੁੜਾ ਹੋ ਜਾਂਦਾ। ਪਰ ਜਿਹੜੇ ਬੰਦੇ ਦੇ ਖਿਆਲ ਉਦੇਸ਼ ਜਿਉਂਦੇ ਜਾਗਦੇ ਨੇ, ਉਹ ਬੰਦਾ ਸਦਾ ਜਵਾਨ ਰਹਿੰਦਾ। ਅਸੀਂ 2-4 ਸਾਲ ਸੰਘਰਸ਼ ਕਰਦੇ ਹਾਂ, ਜਿਹੜਾ ਮਾੜਾ ਮੋਟਾ ਪੜ੍ਹ ਕੇ ਆਉਂਦਾ ਕਾਲਜ ਕੁਲਜ ਦੇ ਵਿੱਚੋਂ, ਉਹ 2-3 ਸਾਲ ਇੱਧਰ ਉੱਧਰ ਲੱਤਾਂ ਬਾਹਾਂ ਮਾਰਦਾ ਵੀ ਮੈਂ ਇਹ ਸਿਸਟਮ 'ਚ ਫਿੱਟ ਨਾ ਹੋਵਾਂ, ਮੈਂ ਕਰਪਸ਼ਨ ਨਾ ਕਰਾਂ। ਚੰਗੇ ਭਲੇ ਸਿਆਣੇ ਨੌਜਵਾਨ ਹਾਰ ਕੇ ਕਰਪਸ਼ਨ ਦੇ ਮੂਹਰੇ ਉਹ ਮਤਲਬ ਮੱਥਾ ਟੇਕ ਦਿੰਦੇ ਨੇ ਵੀ ਠੀਕ ਆ ਜੀ। ਅਤੇ ਫਿਰ ਸਾਡੇ ਸਾਰੇ ਘਰਾਂ ਦੇ ਵਿੱਚ ਮੈਂ ਹੈਰਾਨ ਹੁੰਦਾ, ਪਿਓ ਕਹਿੰਦਾ ਵੀ ਸਾਡਾ ਪੁੱਤ ਪਟਵਾਰੀ ਲੱਗੇ, ਪਿਓ ਕਹਿੰਦਾ ਸਾਡਾ ਪੁੱਤ ਆ ਜਿਹੜਾ ਪੁਲਿਸ ਜਾਵੇ, ਬਿਜਲੀ ਮਹਿਕਮੇ 'ਚ ਜਾਵੇ। ਕਿਉਂ? ਕਿਉਂਕਿ ਵੱਧ ਤੋਂ ਵੱਧ ਪੈਸੇ ਕਮਾ ਕੇ ਲਿਆਵੇ। ਜੇ ਤੁਸੀਂ ਪੈਸੇ ਨਾ ਕਮਾ ਕੇ ਲਿਆਓਗੇ, ਤੁਹਾਡੇ ਘਰੇ ਛਿੱਤਰ ਪੈਣਗੇ, ਤੁਹਾਡੀ ਘਰਵਾਲੀ, ਤੁਹਾਡੀ ਮਾਂ, ਤੁਹਾਡਾ ਪਿਓ, ਜਿਹਦੇ ਨਾਲ ਕਿਹਾ ਜਾਂਦਾ ਨਾ ਕਿ ਇਹ ਬੜੇ ਪਵਿੱਤਰ ਰਿਸ਼ਤੇ ਨੇ, ਤੁਸੀਂ ਕਰਪਸ਼ਨ ਨਹੀਂ ਕਰਕੇ ਲਿਆਉਂਦੇ, ਕੋਈ ਪਵਿੱਤਰ ਰਿਸ਼ਤਾ ਨਹੀਂ ਹੈਗਾ, ਬੇਰਾਂ ਵੱਟੇ ਨਹੀਂ ਪੁੱਛਦਾ ਕੋਈ। ਇਸ ਕਰਕੇ ਥੋੜ੍ਹਾ ਜਿਹਾ ਜਦੋਂ ਡੰਗਿਆਈ 'ਚ ਸੋਚਾਂਗੇ ਨਾ ਵੀ ਕਰਪਸ਼ਨ ਕੀ ਚੀਜ਼ ਆ ਦੋਸਤੋ, ਅਤੇ ਤੁਹਾਨੂੰ ਦਰਸ਼ਨ ਹੋ ਜਾਣਗੇ ਵੀ ਕਰਪਸ਼ਨ ਕੀ ਆ। ਇੱਕ ਅੱਧਾ ਪਟਵਾਰੀ ਫੜ ਕੇ ਲੋਕਾਂ ਤੋਂ ਜੁੱਤੀਆਂ ਪਵਾ ਕੇ, ਜੇ ਕੋਈ ਕਹਿੰਦੇ ਨੇ ਕਿ ਅਸੀਂ ਕਰਪਸ਼ਨ ਦੇ ਖਿਲਾਫ਼ ਵੱਡੇ ਪਹਿਲਵਾਨ ਬਣਦੇ ਹਾਂ, ਉਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਕਰੋੜਾਂ ਰੁਪਏ ਜਿਹੜੇ ਕੈਨੇਡਾ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਫੰਡ ਲੈ ਕੇ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਕੀਤਾ, ਕੀ ਉਹ ਕਰਪਸ਼ਨ ਨਹੀਂ ਸੀ? ਚਲੋ ਪਟਵਾਰੀ ਕਰਪਟ ਹੋਊ, ਬਿਜਲੀ ਵਾਲਾ ਕਰਪਟ ਹੋਊ ਕੋਈ, ਪਰ ਜਿਹੜੇ ਇਮਾਨਦਾਰ ਪਟਵਾਰੀ ਨੇ, ਜਿਹੜੇ ਇਮਾਨਦਾਰ ਬਿਜਲੀ ਵਾਲੇ ਨੇ, ਜਿਹੜੇ ਇਮਾਨਦਾਰ ਪੁਲਿਸ ਦੇ ਵਿੱਚ ਨੇ, ਆਹ ਹੁਣ 10,000 ਪੁਲਿਸ ਵਾਲਾ ਕਿਉਂ ਭਰਤੀ ਕਰਨਗੇ? ਉਹਨਾਂ ਨੂੰ ਪਤਾ 2-3 ਸਾਲਾਂ ਨੂੰ ਪੰਜਾਬ 'ਚ ਐਜੀਟੇਸ਼ਨ ਉੱਠਣੀ ਆ, ਲੋਕਾਂ ਦੇ ਪੁੜੇ ਸੇਕਣੇ ਨੇ, ਕੁੱਟੇ ਜਾਣੇ, ਇਸ ਕਰਕੇ ਪੁਲਿਸ ਦੇ ਵਿੱਚ ਭਰਤੀ ਕਰਨ ਲੱਗੇ ਆ? ਜੇ ਭਲਾ ਕੰਮ ਇਮਾਨਦਾਰ ਨਾਲ ਕਰੋਗੇ, ਤੁਹਾਨੂੰ ਡਰ ਕਾਹਦਾ? ਪੁਲਿਸ ਦੀ ਤਾਂ ਲੋੜ ਹੀ ਨਹੀਂ, ਜੇ ਸਿਸਟਮ ਬੰਦਾ ਸਾਫ਼ ਸੁਥਰਾ ਬਣਾ ਦੇ ਨਾ। ਪੁਲਿਸ ਤੁਸੀਂ ਜਿੱਥੇ ਮਰਜ਼ੀ ਦੀ ਪੁਲਿਸ ਦੇਖ ਲਓ, ਜਿਹੜਾ ਗੈਰ ਕਾਨੂੰਨੀ ਕੰਮ ਕਰਦਾ, ਗਲਤ ਕੰਮ ਕਰਦਾ, ਉਹਨੇ ਕਰਦਾ ਰਹਿਣਾ। ਜਿਹੜਾ ਸਾਫ਼ ਸੁਥਰਾ ਬੰਦਾ, ਉਹਨੇ ਤਾਂ ਗਲਤ ਕੰਮ ਕਰਨਾ ਹੀ ਨਹੀਂ। ਅਤੇ ਜਿਹੜਾ ਗਲਤ ਕੰਮ ਕਰ ਲਿਆ ਨਾ ਜਿਹਨੇ, ਉਹਨੂੰ ਪੁਲਿਸ 1-2 ਵਾਰ ਵਾਰਨਿੰਗ ਦੇ, ਉਹਨੇ ਮਾਂ ਦੇ ਪੁੱਤ ਦੇ ਹਟਣਾ ਨੀਗਾ। ਇਹ ਜਿਹੜਾ ਡਰਾਵਾ ਦਿੱਤਾ ਜਾਂਦਾ ਨਾ ਵੀ ਪੁਲਿਸ ਠੀਕ ਕਰ ਦੂ, ਡਰੱਗਸ ਹਟ ਗਈਆਂ ਇੱਥੇ ਸਾਫ਼ ਸੁਥਰੇ ਸਿਸਟਮ ਦੇ ਵਿੱਚ ਵੀ, ਕਹਿੰਦੇ ਜੀ 1-1 ਪੁਲਿਸ ਵਾਲਾ ਖੜਾ ਦਿਓ ਸਕੂਲਾਂ ਦੇ ਵਿੱਚ, ਡਰੱਗਸ ਹਟ ਜਾਣ। ਕਿੱਥੇ ਹਟ ਜਾਣਗੀਆਂ ਡਰੱਗਸ? ਕੌਣ ਕਹਿੰਦਾ ਡਰੱਗਸ ਹਟ ਗਈਆਂ? ਇੰਨੇ ਬੱਚੇ ਆ ਜਿਹੜੇ ਉਹ ਇਸਦੀ ਗ੍ਰਿਫਤ ਦੇ ਵਿੱਚ, ਇਹਦੇ ਸ਼ਿਕਾਰ 'ਚ ਆਉਂਦੇ ਨੇ। ਪੁਲਿਸ ਵਾਲਿਆਂ ਦਾ ਪਤਾ ਹੀ ਨਹੀਂ ਲੱਗਦਾ, ਜਾਂ ਕਈ ਵਾਰੀ ਲੱਗਦਾ ਵੀ ਤਾਂ ਤੋਂ ਸਿਸਟਮ ਹੀ ਇਹ ਜਿਹਾ। ਤੁਸੀਂ ਇੱਥੇ ਡਾਊਨ ਟਾਊਨ ਜਾ ਕੇ ਦੇਖੋ, ਮੈਂਟਲੀ ਸਿੱਕ ਬੱਚੇ ਵਿਚਾਰੇ, ਪਤਾ ਨਹੀਂ ਉਹਨਾਂ ਦੇ ਮਾਂ ਪਿਓ ਕਿਵੇਂ ਸਾਹ ਲੈਂਦੇ ਹੋਣਗੇ ਹਰ ਰੋਜ਼ ਬੱਚਿਆਂ ਨੂੰ ਆਪਣੇ ਦੇ। ਸਿਸਟਮ ਨੇ ਆਪਣੇ ਸ਼ਿਕਾਰ ਬਣਾ ਲਏ, ਉਹ ਸ਼ਰੇਆਮ ਡਰੱਗ ਵੇਚਦੀ ਆ, ਪੁਲਿਸ ਕੁਛ ਨਹੀਂ ਕਰਦੀ ਕੁਰਦੀ। ਗਿਆ ਮੈਂ ਮਨ ਦਾ ਭੁਲੇਖਾ, ਕਿਤੇ 1-2 ਵਾਰੀ ਮਤਲਬ ਫੜ ਫੁੜ ਲਿਆ ਹੋਊ ਕੋਈ, ਨਹੀਂ ਕੋਈ ਐਡੀ ਵੱਡੀ ਬਾਹਲੀ ਵੱਡੀ ਗੱਲ ਨਹੀਂ। ਖੈਰ, ਆਪਾਂ ਫਿਰ ਕਰਪਸ਼ਨ ਦੀ ਕੇਂਦਰਿਤ ਰੱਖਾਂਗੇ। ਕਾਫੀ ਸਾਰੇ ਕਾਲਰ ਸਾਡੇ ਨਾਲ ਨੇ, ਰਾਜਪਾਲ ਬਰਾੜ ਨੂੰ ਵੀ ਆਪਾਂ ਸਮਾਂ ਦੇਣਾ ਅੱਜ। ਲਓ ਆਪਾਂ 2 ਕੁ ਕਾਲਜ ਲੈ ਲਈਏ ਪਹਿਲਾਂ। ਹਾਂਜੀ ਨਿੱਘਾ, ਸਵਾਗਤ ਤੁਹਾਡਾ। ਹਾਂਜੀ ਨਿੱਘਾ, ਸਵਾਗਤ ਤੁਹਾਡਾ ਜੀ। ਪਨੇਸਰ ਸਾਹਿਬ, ਹਾਂਜੀ, ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ, ਤੁਸੀਂ ਏਅਰ ਤੋਂ ਜੀ?
ਹਾਂਜੀ ਭਾਜੀ, ਇਹ ਵਿਸ਼ਾ ਤਾਂ ਤੁਹਾਡਾ ਬਹੁਤ ਜ਼ਰੂਰੀ ਹੈ ਤੇ ਡਿਸਕਸ ਹੋਣਾ ਚਾਹੀਦਾ ਹੈ ਨਾ, ਵੀ ਜੋ ਸਿਸਟਮ ਚੱਲ ਰਿਹਾ ਆ। ਪਰ ਪ੍ਰੋਬਲਮ ਇਹ ਹੈ ਭਾਜੀ, ਵੀ ਜਿਹੜਾ ਤਾਂ ਅਸੀਂ ਆਪ ਖੁਦ ਬਿਜ਼ਨਸ ਕਰਦੇ ਹਾਂ, ਮੰਨ ਲਓ ਮੈਂ ਰਿਐਲਟਰ ਹੈਗਾ ਆ ਜਾਂ ਮੈਂ ਸ਼ੋਪ ਚਲਾਉਣਾ ਆ, ਜੇ ਤਾਂ ਮੈਂ ਉੱਥੇ ਕਰਦਾ ਆ ਤੇ ਉਹ ਤਾਂ ਮੇਰਾ ਬਿਜ਼ਨਸ ਹੋ ਜਾਂਦਾ ਹੈ ਨਾ ਯਾਰ, ਮੇਰਾ ਤਾਂ ਇਦੋਂ ਬਿਨਾਂ ਗਤੀ ਨਹੀਂ ਹੈਗੀ। ਹੁਣ ਤੁਸੀਂ ਵੀ ਰਿਐਲਟਰ ਹੋ ਹੈ ਨਾ, ਪਿਛਲੇ ਜਿਹੜੇ ਕੁਛ ਆਪਣੇ ਮਹੀਨੇ ਲਾ ਲਓ ਜਾਂ ਇੱਕ ਅੱਧਾ ਸਾਲ ਲਾ ਲਓ, ਉਹ ਰੀਅਲ ਸਟੇਟ ਵਾਲਿਆਂ ਨੇ ਜਾਂ ਜੋ ਵੀ ਜਿਹੜੇ, ਸਾਰਿਆਂ ਨੂੰ ਨਹੀਂ ਕਹਿੰਦਾ ਮੈਂ, ਵਿੱਚ ਬਹੁਤ ਜ਼ਿਆਦਾ ਚੰਗੇ ਵੀ ਹੋਣਗੇ ਪਰ ਜ਼ਿਆਦਾਤਰ ਉਹ ਦੇਖ ਲਓ ਉਹ ਉਹਨਾਂ ਨੇ ਕੀ ਕੀਤਾ, ਜੇ ਉਹਨਾਂ ਨਾਲ ਗੱਲ ਕਰਕੇ ਦੇਖ ਲਓ ਤਾਂ ਉਹ ਕਹਿੰਦੇ ਜੀ ਮੇਰਾ ਤਾਂ ਬਿਜ਼ਨਸ ਆ, ਮੇਰੇ ਤੋਂ ਤਾਂ ਉਦੋਂ ਰੋਟੀ ਨਹੀਂ ਚੱਲਦੀ ਇਦੋਂ ਬਿਨਾਂ ਤਾਂ ਜੇ ਮੈਂ ਨਾ ਕਰਾਂ ਤਾਂ। ਅਸੀਂ ਜੋ ਕੁਛ ਖੁਦ ਕਰਦੇ ਹਾਂ ਜਿਹੜੇ ਬਿਜ਼ਨਸ ਹੈਗੇ ਆ ਉਹ ਫਿਰ ਅਸੀਂ ਇੱਦਾਂ ਕਹਿ ਕੇ ਛੁੱਟ ਜਾਂਦੇ ਹਾਂ ਤੇ ਦੂਜਿਆਂ ਨੂੰ ਆਪਾਂ ਬਹੁਤ ਫਿਰ ਆਪਾਂ ਸਲਾਹਾਂ ਵੀ ਦਿੰਦੇ ਹਾਂ ਵੀ ਯਾਰ ਇਹ ਸਿਸਟਮ ਇੱਦਾਂ ਆ ਤੇ ਇਹ ਇੱਦਾਂ ਆ, ਤਾਂ ਇਹ ਹੱਲ ਬਹੁਤ ਮੁਸ਼ਕਿਲ ਆ ਜਾਂਦੀ ਸੀ ਇਸ ਚੀਜ਼ ਦਾ, ਬਹੁਤ ਮੁਸ਼ਕਿਲ ਆ ਕਿਉਂਕਿ ਅਸੀਂ ਆਪ ਤਾਂ ਐਡਮਿਟ ਨਹੀਂ ਕਰਦੇ, ਅਸੀਂ ਉਹ ਮੰਨਦੇ ਨਹੀਂ ਕਿ ਵੀ ਅਸੀਂ ਵੀ ਵਿੱਚ ਇਹਦਾ ਪਾਰਟ ਹੈਗੇ ਆ, ਤੇ ਕੋਈ ਜੇ ਦੂਸਰਾ ਕਰਦਾ ਆ ਤਾਂ ਉਹ ਅਸੀਂ ਕਹਿੰਦੇ ਹਾਂ ਵੀ ਨਹੀਂ ਜੀ ਇਹ ਗਲਤ ਹੋ ਰਿਹਾ, ਇੱਥੇ ਕਿਸਾਨ ਮਜ਼ਦੂਰ ਨੂੰ ਲੁੱਟੀ ਜਾ ਰਿਹਾ ਜਾਂ ਕੁਛ ਹੋ ਰਿਹਾ। ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ, ਹੋ ਇੱਦਾਂ ਹੀ ਰਿਹਾ, ਪਰ ਹੱਲ ਹੈ ਨਹੀਂ ਗਾ ਇਸ ਚੀਜ਼ ਦਾ, ਕਿਉਂਕਿ ਜਿੰਨਾ ਚਿਕਰ ਅਸੀਂ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਆ, ਨਾ ਕਿ ਮੇਰੇ ਹਿਸਾਬ ਨਾਲ ਵੀ ਅਸੀਂ ਆਪਾਂ ਦੂਜਿਆਂ ਨੂੰ ਕਹੀਏ ਵੀ ਆਹ ਉਹ ਗਲਤ ਕਰੀ ਜਾਂਦਾ ਉਹ ਕਰੀ ਜਾਂਦਾ। ਹਾਂ ਕਰਦੇ ਆ ਸਾਰੇ, ਅਸੀਂ ਵੀ ਉਹੀ ਕਰਦੇ ਹਾਂ ਜਦੋਂ ਸਾਨੂੰ ਕੋਈ ਕਹਿੰਦਾ, ਕਹਿੰਦੇ ਨਹੀਂ ਜੀ ਮੇਰਾ ਬਿਜ਼ਨਸ ਆ ਮੇਰੀ ਇਦੋਂ ਬਿਨਾਂ ਹੈਗੀ ਨਹੀਂ ਹੈਗੀ। ਤੁਸੀਂ ਮਾੜਾ ਜਾ ਜੀ,
ਧੰਨਵਾਦ ਜੀ। ਤੁਸੀਂ ਇੱਕ ਬਕਾਇਦਾ ਪ੍ਰੋਫੈਸ਼ਨ ਦਾ ਨਾਮ ਲਿਆ ਹੈ। ਦੇਖੋ ਜੇ ਤਾਂ ਕੋਈ ਰੀਅਲ ਸਟੇਟ ਵਾਲਾ ਠੱਗੀ ਮਾਰਦਾ ਤੇ ਉਹਦੀ ਕੌਂਸਲ ਕੋਲੇ ਉਹ ਤੁਸੀਂ ਕਰੋ ਉਹਦੀ ਸ਼ਿਕਾਇਤ। ਰੀਅਲ ਸਟੇਟ ਇੱਕ ਸਰਵਿਸ ਪ੍ਰੋਵਾਈਡਿੰਗ ਇੰਡਸਟਰੀ ਹੈ, ਜਿਹੜਾ ਤਾਂ ਰੀਅਲ ਸਟੇਟ ਵਾਲਾ ਤੁਹਾਨੂੰ ਸਰਵਿਸ ਦੇ ਰਿਹਾ ਇਹਦਾ ਮਤਲਬ ਉਹ ਐਥੀਕਲੀ ਆਪਦਾ ਠੀਕ ਕੰਮ ਕਰ ਰਿਹਾ। ਡਿਸਕਲੋਜ਼ ਕਰਕੇ ਤੁਹਾਨੂੰ ਵੀ ਇੰਨਾ ਕਮਿਸ਼ਨ ਮੈਨੂੰ ਮਿਲ ਰਿਹਾ ਅਤੇ ਇਸ ਕੰਮ ਦੀ ਮੈਂ ਆਹ ਤੁਹਾਨੂੰ ਮੈਂ ਸਰਵਿਸ ਪ੍ਰੋਵਾਈਡਰ ਹਾਂ। ਰੀਅਲ ਸਟੇਟ ਵਾਲਾ ਹੋਵੇ, ਮੋਰਗੇਜ ਵਾਲਾ ਹੋਵੇ, ਇੰਸ਼ੋਰੈਂਸ ਵਾਲਾ, ਇਹ ਸਰਵਿਸ ਇੰਡਸਟਰੀਜ਼ ਨੇ। ਜਿਹੜਾ ਸਿਰਫ ਆਪਣੇ ਆਪਣਾ ਚੈੱਕ ਲੈਣ ਦੇ ਲਈ ਤੁਹਾਨੂੰ ਗੁੰਮਰਾਹ ਕਰਦਾ, ਮਿਸਲੀਡ ਕਰਦਾ, ਠੱਗੀ ਮਾਰਦਾ, ਕੈਸ਼ ਲੈਂਦਾ, ਬਿਲਕੁਲ ਗਲਤ ਕੰਮ ਕਰ ਰਿਹਾ ਜੀ। ਸੋ ਸਿੰਪਲ ਇਜ਼ ਦੈਟ। ਇਹਦੇ 'ਤੇ ਹੀ ਆਪਾਂ 10 ਦਿਨ ਲਾਏ ਆ ਪਿਛਲੇ। ਅਤੇ ਬਾਕੀ ਗੱਲ ਜਿਹੜੀ ਕਰਪਸ਼ਨ ਦੀ ਆ ਨਾ, ਕਰਪਸ਼ਨ ਉਹ ਹੁੰਦੀ ਆ ਜਿਹੜਾ ਇੱਕ ਕੰਮ ਨੋਰਮਲ ਤਰੀਕੇ ਨਾਲ ਹੋ ਸਕਦਾ ਉਹ ਕੰਮ ਕਰਾਉਣ ਦੇ ਬੰਦਾ ਪੈਸੇ ਲੈਂਦਾ ਸਰਕਾਰੀ ਮੁਲਾਜ਼ਮਾਂ ਦੇ ਵਿੱਚ, ਮਹਿਕਮਿਆਂ ਦੇ ਵਿੱਚ। ਤੁਸੀਂ ਇਹ ਕਹਿ ਸਕਦੇ ਹੋ ਵੀ ਲੁੱਟ ਹੁੰਦੀ ਆ, ਕੁਛ ਹੋਰ ਹੁੰਦੀ ਆ, ਪਰ ਕਰਪਸ਼ਨ ਇੱਕ ਵਰਡ ਆ ਵੀ ਬੰਦੇ ਦੀ ਇੱਕ ਦੀ ਡਿਊਟੀ ਲੱਗੀ ਹੋਈ ਹੈ, ਉਹ ਬੰਦਾ ਆਪਣੀ ਤਨਖਾਹ ਤਾਂ ਲੈ ਰਹੀ ਆ, ਲੈ ਹੀ ਰਿਹਾ ਉਹ ਕੰਮ ਕਰਨ ਦੇ ਬਦਲੇ, ਤਨਖਾਹ ਤੋਂ ਬਿਨਾਂ ਉਹ ਹੋਰ ਪੈਸੇ ਜਿਹੜੇ ਚਾਰਜ ਕਰਦਾ ਉਹਨੂੰ ਕਰਪਸ਼ਨ ਕਿਹਾ ਜਾਂਦਾ। ਆਪਣੀ ਡਿਸਕਸ਼ਨ ਮੇਰਾ ਖਿਆਲ ਉਹਦੇ 'ਤੇ ਚੱਲ ਰਹੀ ਹੈ, ਆਪਣੀ ਡਿਸਕਸ਼ਨ ਸਰਵਿਸ ਇੰਡਸਟਰੀ 'ਤੇ ਨਹੀਂ ਚੱਲ ਰਹੀ। ਉਹਦੇ ਬਾਰੇ ਆਪਾਂ 10 ਦਿਨ ਡਿਸਕਸ਼ਨ ਕਰਕੇ ਹਟੇ ਹਾਂ। ਜਿੱਥੇ ਡਿਸਕਲੋਜ਼ਡ ਕਮਿਸ਼ਨ ਹੁੰਦਾ ਕਿਸੇ ਬੰਦੇ ਦਾ, ਡਿਸਕਲੋਜ਼ਡ ਮਿਹਨਤਾਨਾ ਹੁੰਦਾ, ਉਹਨੂੰ ਅਸੀਂ ਕਰਪਸ਼ਨ ਨਹੀਂ ਕਹਿ ਸਕਦੇ। ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹਨੂੰ ਕਮਿਸ਼ਨ ਆ ਜਿਹੜਾ ਇਹ ਜ਼ਿਆਦਾ ਲੈਣਾ ਚਾਹੀਦਾ, ਉਹਦੇ 'ਚ ਮਿਊਚੁਅਲ ਐਗਰੀਮੈਂਟ ਆ ਤੁਹਾਡਾ ਅਤੇ ਬੰਦੇ ਦਾ, ਉਹਦੇ 'ਚ ਤੁਹਾਡੇ ਕੋਲ ਆਪਸ਼ਨ ਹੈਗੀ ਆ ਬਈ ਜੇ ਤੁਸੀਂ ਭਾਈ ਰੀਅਲ ਸਟੇਟ ਦੇ ਰਾਹੀਂ ਨਹੀਂ ਕਰ ਲਾਉਣਾ ਤਾਂ ਤੁਸੀਂ ਆਪਦਾ ਪ੍ਰਾਈਵੇਟ ਸੈੱਲ ਕਰ ਲਓ, ਇੱਕ ਬ੍ਰੋਕਰੇਜ ਰਾਹੀਂ ਨਹੀਂ ਲਾਉਣਾ ਤਾਂ ਦੂਜੀ ਬ੍ਰੋਕਰੇਜ ਰਾਹੀਂ ਲਾ ਦਿਓ। ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਪਟਵਾਰੀ ਆ ਜਿਹੜਾ ਜ਼ਮੀਨ ਦੀ ਫਰਦ ਆਪਾਂ ਉਸੇ ਪਟਵਾਰੀ ਤੋਂ ਕੱਢਣੀ ਆ। ਬਿਜਲੀ ਮਹਿਕਮੇ ਦੇ ਵਿੱਚ ਸਾਡੀ ਲਾਈਨ ਅੱਜ ਕੰਪਲੇਂਟ ਆ, ਸਾਡੀ ਬਿਜਲੀ ਬੰਦ ਪਈ ਆ, ਅਸੀਂ ਉਸੇ ਲਾਈਨਮੈਨ ਉਸੇ ਜੇਈ ਨੂੰ ਕਹਿਣਾ ਅਤੇ ਉਹ ਤਨਖਾਹ ਵੀ ਲੈ ਰਿਹਾ ਅਤੇ ਸਾਡੇ ਕੰਮ ਦੇ ਅੱਡ ਪੈਸੇ ਲੈ ਰਿਹਾ। ਇੱਕ ਪੋਲੀਟੀਸ਼ੀਅਨ ਆ, ਅਸੀਂ ਉਹਦੇ ਕੋਲ ਜਾਂਦੇ ਹਾਂ, ਮੈਂ ਉੱਥੋਂ ਦੀ ਗੱਲ ਕਰ ਰਿਹਾ, ਬਈ ਮੇਰਾ ਬੱਚਾ ਜਿਹੜਾ ਇਹਨੂੰ ਉੱਥੇ 50,000 ਰੁਪਈਆ, ਹੁਣ ਤਾਂ 50,000 ਬਹੁਤ ਥੋੜ੍ਹਾ, ਬਈ ਉਹ ਚੱਲਦਾ ਇਹਨੂੰ ਅਧਿਆਪਕ ਭਰਤੀ ਕਰਾਉਣ ਲਈ, ਵੀ ਆਹ ਚੱਕ 50,000 ਰੁਪਈਆ, ਵੀ ਮੇਰਾ ਬੱਚਾ ਜਿਹੜਾ ਉਹ ਪਿਛਲੇ 4 ਵਾਰੀ ਰਿਜੈਕਟ ਇਸ ਕਰਕੇ ਹੀ ਹੋ ਗਿਆ ਸੀ ਕਿਉਂਕਿ ਉਹਦੇ ਕੋਲ 50,000 ਰੁਪਏ। ਇਹਨੂੰ ਕਰਪਸ਼ਨ ਕਹਿੰਦੇ ਬਾਈ ਜੀ। ਆਪਾਂ ਦੋ ਚੀਜ਼ਾਂ ਨੂੰ ਮਿਕਸ ਅਪ ਨਾ ਕਰੀਏ। ਤੁਹਾਡੇ ਇਤਰਾਜ਼ ਹੋਣਗੇ ਰੀਅਲ ਸਟੇਟ ਸੰਬੰਧੀ ਬਹੁਤ, ਮੈਂ ਨਹੀਂ ਕਹਿੰਦਾ ਵੀ ਨਹੀਂ ਹੋਣਗੇ, ਮੈਂ ਉਹਦੇ ਨਾਲ ਸਹਿਮਤ ਵੀ ਹੋ ਸਕਦਾ, ਪਰ ਆਪਣਾ ਅੱਜ ਦਾ ਵਿਸ਼ਾ ਕਰਪਸ਼ਨ ਆ। ਕਰਪਸ਼ਨ ਨੂੰ ਤੁਸੀਂ ਡਿਸਕਲੋਜ਼ਡ ਕਮਿਸ਼ਨ ਅਤੇ ਜਿਹੜਾ ਉਹਦਾ ਸਰਵਿਸ ਦਾ ਸਰਵਿਸ ਦੇ ਪੈਸੇ ਆ ਉਹਦੇ ਨਾਲ ਮਿਕਸ ਅਪ ਨਹੀਂ ਕਰ ਸਕਦੇ। ਮੈਨੂੰ ਤਾਂ ਇਹ ਗੱਲ ਹੀ ਬਹੁਤ ਮਾੜੀ ਲੱਗਦੀ ਆ ਬਈ ਤੁਸੀਂ ਜੇ ਇਹਨੂੰ ਮਤਲਬ ਕਿਸੇ ਵੀ ਬੰਦੇ ਨੂੰ ਤੁਸੀਂ ਕਹਿ ਦਿਓ ਜੇ ਕੋਈ $25 ਲੈ ਰਿਹਾ, ਕੋਈ $35 ਲੈ ਰਿਹਾ, ਕੋਈ $50 ਲੈ ਰਿਹਾ, ਉਹਨੂੰ ਤੁਸੀਂ ਕਰਪਸ਼ਨ ਕਹਿ ਦਿਓ। ਮੈਂ ਤਾਂ ਕਹੂੰਗਾ ਜਿਹੜਾ $15 ਦਾ ਉਹ ਵੀ $25 $30 ਲੈਣੇ ਚਾਹੀਦੇ ਆ। ਮੈਂ ਇਹ ਨਹੀਂ ਕਹੂੰਗਾ ਵੀ $35 ਜਾਂ $50 ਲੈ ਕੇ ਕੋਈ ਬੰਦਾ ਕਰਪਸ਼ਨ ਕਰ ਰਿਹਾ। ਇਹ ਉਹਦਾ ਰਾਈਟ ਬਣਦਾ, $50 ਲੈਣੇ ਉਹ ਸਰਵਿਸ ਦੇ ਰਿਹਾ। ਮੈਨੂੰ ਤੁਸੀਂ ਕਹੋ ਕੋਈ ਵੀ ਕੰਮ, ਮੈਂ ਚਲੋ ਆਪਾਂ ਇਹ ਗੱਲ ਕਰ ਲੈਂਦੇ ਹਾਂ, ਤੁਹਾਡੀ ਕਾਰ ਚਲਾ ਰਹੇ ਹੋ ਤੁਸੀਂ, ਮੈਨੂੰ ਤੁਸੀਂ ਕਾਰ ਸਾਫ਼ ਕਰਨ ਦਾ ਕੰਟਰੈਕਟ ਦਿਓ, ਮੈਂ $300 ਲਊਂਗਾ। ਜਿਹੜਾ ਬੰਦਾ $50 ਲੈ ਕੇ ਤੁਹਾਡੀ ਕਾਰ ਸਾਫ਼ ਕਰਦਾ ਅਤੇ ਉਹ ਹੋ ਸਕਦਾ ਸਰਵਿਸ ਪ੍ਰੋਵਾਈਡ ਨਾ ਕਰ ਸਕਦਾ ਹੋਵੇ, ਮੈਂ ਤਾਂ ਭਾਈ $300 ਲੈਣੇ ਘੰਟੇ ਦੇ। ਇਹ ਕਰਪਸ਼ਨ ਨਹੀਂ ਹੈ, ਇਹ ਮੇਰੇ ਕੰਮ ਦਾ ਮੁੱਲ ਆ। ਲਓ ਮੈਂ ਹੋਰ ਗੱਲ ਕਰ ਲੈਂਦਾ, ਤੁਸੀਂ ਇੱਥੇ ਘਰਾਂ ਦੀ ਕਲੀਨਿੰਗ ਕਰ, ਮੈਂ ਬਿਜ਼ਨਸ ਨਹੀਂ ਕਰਦਾ ਹੈਗਾ ਘਰਾਂ ਦਾ, ਮੈਂ ਐਗਜ਼ਾਮਪਲ ਦੇ ਰਿਹਾ, ਅੱਜ ਕੋਲ ਸਮਾਂ ਵਾਹਵਾ ਹੋ ਗਿਆ, ਆਪਣੀ ਗੰਭੀਰ ਡਿਸਕਸ਼ਨ ਆ। ਇੱਥੇ ਲੋਕ ਨਾ ਕਲੀਨਿੰਗ ਦਾ ਬਿਜ਼ਨਸ ਕਰਦੇ ਨੇ, ਕੋਈ 400 ਲੈਂਦਾ, ਕੋਈ $500 ਲੈਂਦਾ, ਤੁਹਾਡਾ ਤਜਰਬਾ, ਸਾਡਾ ਰੀਅਲ ਸਟੇਟ ਇੰਡਸਟਰੀ 'ਚ ਹੋਣ ਕਰਕੇ ਸਾਡਾ ਤਜਰਬਾ, ਬਿਲਕੁਲ ਸਾਫ਼ ਨਹੀਂ ਕਰਕੇ ਜਾਂਦੇ, ਕੋਰਨਰ ਸਾਫ਼ ਨਹੀਂ ਕਰਕੇ ਜਾਂਦੇ ਗੇ, ਮਤਲਬ ਗੰਦਾ ਛੱਡ ਜਾਂਦੇ ਆ, ਵਾਸ਼ਰੂਮ ਟੋਇਲਟ ਸਾਫ਼ ਨਹੀਂ ਹੁੰਦੀ, ਲੋੜ ਹੁੰਦੀ ਆ ਬੰਦੇ ਨੂੰ ਵੀ ਪੂਰਾ ਐਨ ਚਮਕਦਾ ਹੋਵੇ ਘਰ, $500 ਚਾਰਜ ਕਰ ਲੈਂਦੇ ਆ। ਮੈਂ ਤੁਹਾਨੂੰ ਆਫਰ ਕਰਦਾ, ਮੈਂ ਇੱਕ ਦਿਨ ਆਪਦਾ ਕੋਈ ਕੰਮ ਨਹੀਂ ਕਰਦਾ, ਮੈਨੂੰ $2000 ਦਿਓ, ਮੈਂ ਤੁਹਾਡਾ 8 ਘੰਟਿਆਂ ਦੇ ਵਿੱਚ ਘਰ, ਤੁਸੀਂ ਨਾ ਮੈਂ ਕਹਿੰਦਾ ਜੀਭਾਂ ਲਾ ਕੇ ਚੱਟ ਕੇ ਦੇਖ ਲਿਓ, ਘਰ ਦੇ ਉੱਤੇ ਮਿੱਟੀ ਦਾ ਕਣਕਾ ਨਹੀਂ ਹੋਣਾ, ਤੁਸੀਂ ਮੈਥੋਂ ਵਾਸ਼ਰੂਮ ਸਾਫ਼ ਕਰਾਓ, ਤੁਸੀਂ ਮੈਥੋਂ ਆਪਦਾ ਉਹਦਾ ਗਰਾਹ ਸਾਫ਼ ਕਰਾਓ, $2000 ਇੱਕ ਦਿਨ ਦਾ ਚਾਰਜ ਕਰੂੰਗਾ ਤੁਹਾਡਾ ਘਰ ਪੂਰਾ। ਇਹਨੂੰ ਤੁਸੀਂ ਕਰਪਸ਼ਨ ਨਹੀਂ ਕਹਿ ਸਕਦੇ, ਇਹ ਕਹਿ ਕੇ ਵੀ ਫਲਾਨਾ ਦਾ $500 ਲੈਂਦਾ, ਇਹ ਮੇਰੀ ਸਰਵਿਸ ਆ। ਮੈਂ ਕਿਸੇ ਦਾ ਘਰ ਵੇਚਦਾ, ਸੁਪੋਜ਼ ਮੈਂ ਕਹਿੰਦਾ ਜੀ ਮੈਂ 2% ਕਮਿਸ਼ਨ ਲਊਂਗਾ ਸਿਰਫ ਵੇਚਣ ਦਾ, ਬਾਇਰ ਸਾਈਡ ਦਾ ਨਹੀਂ, ਮੈਂ ਆਪਣਾ ਸੈਲਿੰਗ ਸਾਈਡ ਦਾ, ਕੋਈ ਬੰਦਾ 1% 'ਚ ਵੀ ਕਰ ਸਕਦਾ, ਇਹਨੂੰ ਤੁਸੀਂ ਲੁੱਟ ਨਹੀਂ ਕਹਿ ਸਕਦੇ। 1% ਵਾਲਾ ਕਿਵੇਂ ਕੰਮ ਕਰੂ, 2% ਵਾਲਾ ਕਿਵੇਂ ਕੰਮ ਕਰੂ, ਅੱਡ ਗੱਲ ਆ। ਇੱਥੇ ਇੱਕ ਵਾਰ ਨਾ ਹੁਣ ਗੱਲਾਂ ਬਹੁਤ ਨੇ, ਸਮਾਂ ਥੋੜ੍ਹਾ, ਇੱਕ ਬੰਦਾ ਕਹਿੰਦਾ ਜੀ ਮੈਂ ਬਿਜ਼ਨਸ $50,000 ਦਾ ਮੇਰਾ ਬਿਜ਼ਨਸ ਆ, ਬਿਊਟੀ ਪਾਰਲਰ ਪੀਜ਼ਾ ਸਟੋਰ ਵੇਚ ਦਿਓ। ਉਹ ਕਹਿੰਦਾ ਜੀ 2% ਜਾਣੀ ਮੈਂ $1,000, ਮੈਂ ਉਹਨੂੰ ਕਿਹਾ ਜੀ ਮੈਂ ਤਾਂ $10,000 ਲੈਣਾ, ਮੇਰੀ ਤਾਂ ਉੱਨੀ ਐਨਰਜੀ ਲੱਗਣੀ ਆ, ਭਾਵੇਂ ਮੈਂ 50,000 ਦਾ ਵੇਚਾਂ ਅਤੇ ਭਾਵੇਂ ਮੈਂ ਕੋਈ 5 ਲੱਖ ਦਾ ਬਿਜ਼ਨਸ ਵੇਚਾਂ। ਉਹ ਬੰਦਾ ਐਗਰੀ ਕਰ ਗਿਆ, ਮੈਂ ਆਪਦਾ $10,000 ਕਮਿਸ਼ਨ ਲਿਆ। ਇਹ ਕਰਪਸ਼ਨ ਕਿਵੇਂ ਹੋਈ, ਇਹ ਸਰਵਿਸ ਦਾ ਮੁੱਲ ਆ ਵੀਰ ਜੀ। ਸਰਵਿਸ ਅਤੇ ਕਰਪਸ਼ਨ ਨੂੰ ਤੁਸੀਂ ਪਲੀਜ਼ ਮਿਕਸਅਪ ਨਾ ਕਰੋ। ਤੁਸੀਂ ਇਹ ਡਿਸਕਸ਼ਨ ਕਰ ਸਕਦੇ ਹੋ ਵੀ ਕਿਸੇ ਸਰਵਿਸ ਦੇ ਕਿੰਨੇ ਪੈਸੇ, ਵੱਧ ਪੈਸੇ ਕਿਉਂ ਹੋ ਸਕਦੇ, ਘੱਟ ਪੈਸੇ ਕਿਉਂ ਹੋ ਸਕਦੇ ਆ। ਆਪਾਂ ਜਦੋਂ ਡਿਸਕਸ਼ਨ ਕਰਨੀ ਹੁੰਦੀ ਆ ਨਾ, ਆਪਾਂ ਸਬਜੈਕਟ ਦੇ ਉੱਤੇ ਸਟਿੱਕ ਰਿਹਾ ਕਰੀਏ। ਕਰਪਸ਼ਨ ਉਹ ਹੁੰਦੀ ਹੈ ਜਿੱਥੇ ਆਲਰੇਡੀ ਕਿਸੇ ਬੰਦੇ ਨੂੰ ਉਹ ਕੰਮ ਦੇ ਪੈਸੇ ਮਿਲ ਰਹੇ ਆ, ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੋਰ ਵੱਧ ਪੈਸੇ ਲੈ ਰਿਹਾ, ਉਹ ਜਿਹਦੇ ਆਲਰੇਡੀ ਉਹਨੂੰ ਪੈਸੇ ਮਿਲ ਰਹੇ ਹੁੰਦੇ ਆ। ਜੇ ਮੈਂ ਆਪਦਾ 2% ਕਮਿਸ਼ਨ, 4% ਕਮਿਸ਼ਨ ਲੈਂਦਾ, ਨਾਲ ਮੈਂ ਤੁਹਾਨੂੰ ਕਹਿੰਦਾ ਬਾਈ ਜੀ ਇਹ ਤਾਂ ਹੈਗਾ, ਮੈਨੂੰ ਤੁਸੀਂ 20,000 ਹੋਰ ਦੇ ਦਿਓ, ਦੈਨ ਇਟ ਇਜ਼ ਅ ਕਰਪਸ਼ਨ। ਉਹ ਮੇਰੀ ਮਿਹਨਤ ਦਾ ਮਤਲਬ, ਮੇਰੀ ਮਤਲਬ ਕਿਸੇ ਬੰਦੇ ਦੀ ਵੀ। ਖੈਰ ਜੀ, ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਹੁਣ, ਅਤੇ ਫਿਰ ਆਪਾਂ ਬਾਕੀ ਕਾਲ ਫਿਰ ਲਵਾਂਗੇ ਹੁਣ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000, ਜਾਂ ਫਿਰ ਲੰਡਨ 647-4012-3, ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ, ਡੈਡ ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ, ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ, ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1770, 905-458-1777। ਤਾਜ਼ੇ ਸਵਾਦ ਲਈ ਖਾਣੇ ਲਈ ਯਾਦ ਰੱਖੋ ਸ਼ਿਕਾਗੋਜ਼ ਪੀਜ਼ਾ ਟਵਿਸਟ।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ,
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ, ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ, ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611, ਯਾਨੀ 416-732-2611।
ਦੋਸਤੋ, ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ। ਇੱਕ ਜ਼ਰੂਰੀ ਸੁਨੇਹਾ ਦੇਣਾ, ਸਾਡੇ ਇੱਕ ਦੋਸਤ ਨੇ, ਉਹਨਾਂ ਕੋਲ ਨਾ ਡਰਾਈ ਵੈਨ ਆ, ਉਹਨਾਂ ਨੇ ਸੈੱਲ ਕਰਨੀ ਆ, ਵੇਚਣੀ ਆ ਡਰਾਈ ਵੈਨ। ਜਿਹੜੇ ਟਰੱਕ ਚਲਾਉਂਦੇ ਨੇ ਸੱਜਣ ਮਿੱਤਰ ਜਾਂ ਕੰਪਨੀਆਂ ਜਿਨ੍ਹਾਂ ਦੀਆਂ ਆਪਦੀਆਂ, ਅਤੇ ਉਹਨਾਂ ਨੂੰ ਹੋ ਸਕਦਾ ਇਹਦਾ ਫਾਇਦਾ ਹੋ ਜਾਏ ਜੀ। ਤੁਸੀਂ ਐਂ ਕਰਿਓ, ਤੁਸੀਂ ਕਾਲ ਕਰ ਲਿਓ 647-704-0101। ਇਹ 2020 ਦੀ, ਯਾਨੀ 2 ਸਾਲ ਪੁਰਾਣੀ ਹਾਰਡਲੀ ਹੈ ਜੀ, ਇਹ ਯੂਟੀਲਿਟੀ ਡਰਾਈ ਵੈਨ ਆ ਜਿਹੜੀ। ਫਟਾਫਟ ਤਾਲਮੇਲ ਕਰ ਲਓ ਇਹਨਾਂ ਨਾਲ 6477040101 ਇਹਨਾਂ ਦਾ ਨੰਬਰ ਹੈਗਾ ਦੋਸਤੋ। ਇੱਕ ਸੁਨੇਹਾ ਤੁਹਾਨੂੰ ਹੋਰ ਦੇਣਾ, ਤੁਸੀਂ ਪ੍ਰਦੀਪ ਗੋਇਲ ਜੀ ਨਾਲ ਸੰਪਰਕ ਕਰਨਾ ਜੇ ਤੁਸੀਂ ਕਾਰਾਂ ਦੀ ਇੰਸ਼ੋਰੈਂਸ ਕਰਾਉਣੀ ਆ ਸਸਤੇ ਰੇਟਾਂ ਦੇ ਉੱਤੇ। ਪ੍ਰਦੀਪ ਗੋਇਲ ਜੀ ਬਹੁਤ ਸਾਰੀਆਂ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ, ਤੁਹਾਨੂੰ ਸ਼ੋਪ ਅਰਾਊਂਡ ਕਰਕੇ ਉਹ ਇਹੋ ਜਿਹੀ ਕੰਪਨੀ ਲੱਭ ਕੇ ਦੇਣਗੇ ਜਿੱਥੇ ਤੁਹਾਡੇ ਆਲਰੇਡੀ ਜਿਹੜੀ ਚੱਲ ਰਹੀ ਆ ਉਹਦੇ ਨਾਲੋਂ ਤੁਹਾਡੇ 50-60-100 ਡਾਲਰ ਮਹੀਨੇ ਦਾ ਤੁਹਾਨੂੰ ਬਚ ਜੇ, ਫਾਇਦਾ ਹੋ ਜੇ। ਤੁਸੀਂ ਉਹਨਾਂ ਤੋਂ ਕੋਟੇਸ਼ਨ ਲੈਣੀ ਆ ਦੋਸਤੋ, ਜਦੋਂ ਉਹਨਾਂ ਤੋਂ ਕੋਟੇਸ਼ਨ ਲਈ ਨੋਟ ਕਰ ਲਿਓ ਮਹੀਨੇ ਦੇ ਕਿੰਨੇ ਪੈਸੇ ਦੇ ਰਹੇ ਹੋ ਕਾਰ ਇੰਸ਼ੋਰੈਂਸ ਦੇ, ਅਤੇ ਫਿਰ ਤੁਸੀਂ ਇਹਨਾਂ ਨੇ ਕਿੰਨੀ ਕੋਟੇਸ਼ਨ ਦਿੱਤੀ ਆ, ਜਦੋਂ ਤੁਸੀਂ ਫਰਕ ਦੇਖੋਗੇ ਹੈਰਾਨ ਰਹਿ ਜਾਓਗੇ ਬਈ ਮਹੀਨੇ ਦੇ ਤੁਹਾਡੇ 40-50-100 ਡਾਲਰ ਬਚ ਜਾਣਗੇ। ਪ੍ਰਦੀਪ ਗੋਇਲ ਦਾ ਨੰਬਰ 6472785003 ਹੈ। ਅਤੇ ਜੇ ਨਵੀਆਂ ਕਿਚਨ ਬਣਾਉਣੀਆਂ ਨੇ, ਤੁਸੀਂ ਨਵੀਂ ਕਿਚਨ ਬਣਾਉਣੀ ਆ ਆਪਣੀ ਤਾਂ ਔਰਾ ਕਿਚਨ ਵਾਲਿਆਂ ਨਾਲ ਤਾਲਮੇਲ ਕਰ ਲਿਓ, 905-673-2872 ਔਰਾ ਕਿਚਨ ਦਾ ਨੰਬਰ ਆ। ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ, ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ ਔਰਾ ਕਿਚਨ ਵਾਲੇ। 9056732872 ਨੰਬਰ ਆ ਜੀ। ਏਸ਼ੀਅਨ ਫੂਡ ਸੈਂਟਰ 'ਤੇ ਹਮੇਸ਼ਾ ਸੇਲ ਵਾਲਾ ਮਾਹੌਲ ਰਹਿੰਦਾ, ਗਰੋਸਰੀ ਕਰਨੀ ਆ, ਤਾਜ਼ੇ ਫਲ ਫਰੂਟ ਲੈਣੇ ਨੇ, ਏਸ਼ੀਅਨ ਫੂਡ ਸੈਂਟਰ 'ਤੇ ਹੀ ਜਾਣਾ। ਅਤੇ ਜੇ ਬਿਗ ਬੋਸ ਫਰਨੀਚਰ ਦੇ ਤੁਸੀਂ ਤਾਂ ਪਹੁੰਚਣਾ, ਜੇ ਤੁਸੀਂ ਵਧੀਆ ਫਰਨੀਚਰ ਦੀ ਭਾੜ ਦੇ ਵਿੱਚੋਂ 27 'ਤੇ ਐਲਬੀਅਨ ਦੇ ਨੁੱਕਰ 'ਤੇ ਨੇ ਬਿਗ ਬੋਸ ਫਰਨੀਚਰ। ਆਪਾਂ ਪਹਿਲੀ ਕਾਲ 'ਤੇ ਚੱਲਦੇ ਹਾਂ ਜੀ। ਹਾਂਜੀ ਨਿਗਾ, ਸਵਾਗਤ ਤੁਹਾਡਾ।
ਵੀਰ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
ਬਹੁਤ ਵਧੀਆ ਜੀ, ਬੜੀਆਂ ਸੋਹਣੀਆਂ ਗੱਲਾਂ ਲੱਗਦੀਆਂ ਤੁਹਾਡੀਆਂ। ਹਾਂਜੀ
ਧੰਨਵਾਦ ਜੀ, ਧੰਨਵਾਦ।
ਮਤਲਬ ਜਿਹੜਾ ਨਾ ਆਪਣਾ ਪਬਲਿਕ ਸਰਵੈਂਟ ਜਿਹੜੇ ਆ, ਇਹਦੇ ਜਿਹੜਾ ਕਰਪਸ਼ਨ ਆ, ਇਹ ਜਦੋਂ ਤੁਹਾਡੀ ਜੁਡੀਸ਼ਰੀ ਕਰਪਟ ਆ ਤੇ ਫਿਰ ਇਹ ਜਿਹੜਾ ਆ ਠੀਕ ਨਹੀਂ ਹੋ ਸਕਦਾ ਕਦੀ ਵੀ। ਜਦੋਂ ਜੁਡੀਸ਼ਰੀ ਤੇ ਲੈਜਿਸਲੇਚਰ ਜਿਹਨਾਂ ਨੂੰ ਆਪਾਂ ਪੋਲੀਟੀਸ਼ੀਅਨ ਕਹਿੰਦੇ ਰਲ ਜਾਂਦੇ ਆ, ਤੇ ਫਿਰ ਇਹ ਜਿਹੜਾ ਜਿਵੇਂ ਕਹਿੰਦੇ ਆਵਾ ਉੱਠ ਜਾਂਦਾ, ਉਹ ਹਾਲ ਆਪਣੇ ਉੱਥੇ ਹੋਇਆ ਹੋਇਆ ਉਹਨਾਂ ਮੁਲਕਾਂ ਦੇ ਵਿੱਚ ਜ਼ਿਆਦਾ ਕਰਕੇ। ਤੇ ਇਹਦੇ ਵਿੱਚ ਜਿੱਦਾਂ ਤੁਸੀਂ ਪਹਿਲਾਂ ਕਹਿੰਦੇ ਸੀ ਵੀ ਜਿਹੜੇ ਨਵੇਂ ਮੁੰਡੇ ਉੱਠਦੇ ਆ ਉਹਨਾਂ ਦਾ, ਸਾਡਾ ਵੀ ਇਹੀ ਸ਼ੌਂਕ ਹੁੰਦਾ ਸੀ ਕੋਈ ਕਲੀਨ ਕੋਈ ਨੌਕਰੀ ਕਰਾਂਗੇ। ਜਦੋਂ ਵੇਖਿਆ ਕਰਪਸ਼ਨ ਆ ਤੇ ਅਸੀਂ ਕਿਹਾ ਵੀ ਇੱਥੇ ਸਾਡੀ ਦਾਲ ਨਹੀਂ ਕਰਨੀ। ਹਾਂਜੀ, ਤੇ ਉਹ ਬੰਦੇ ਜਿਹੜੇ ਵਾਕਈ ਚਾਹੁੰਦੇ ਆ ਨਾ ਵੀ ਅਸੀਂ ਉਹਨਾਂ ਨੂੰ ਆਪਣੇ ਪੈਰਾਂ ਤੇ ਜਿਹੜਾ ਨਾ ਦ੍ਰਿੜ ਰਹਿਣਾ ਚਾਹੀਦਾ, ਉਹ ਜੇ ਜਾਂਦੇ ਆ ਆਪਣੇ ਐਜ਼ ਏ ਪਬਲਿਕ ਸਰਵੈਂਟ, ਉਹ ਹੀ ਇਹਦਾ ਸੁਧਾਰ ਕਰਦੇ। ਹੁਣ ਆਪਣੀ ਮਿਲਟਰੀ ਆ ਮੰਨ ਲਓ, ਡੋਮੀਨੈਂਟਲੀ ਉਹ ਹੀ ਇੰਨਾ ਕਰਪਟ ਮੁਲਕ ਆ, ਉਹਦੇ ਵਿੱਚ ਮਿਲਟਰੀ ਬੜੀ ਉਹਦੀ ਜਿਹੜੀ ਇੰਸਟੀਟਿਊਸ਼ਨ ਆ, ਆਲਮੋਸਟ ਕਹਿ ਸਕਦਾ ਮੈਂ 99% ਤਾਂ ਕਲੀਨ ਹੋਏਗੀ। ਹਾਂਜੀ, ਜੇ 100% ਨਹੀਂ ਤਾਂ। ਹਾਂਜੀ, ਹੋ ਜਾਂਦੇ ਉੱਥੇ ਵੀ ਕਰਪਸ਼ਨ, ਉਹ ਵੀ ਪੋਲੀਟੀਸ਼ੀਅਨ ਕਰਦੇ ਰਲ ਕੇ, ਪਰ ਜ਼ਿਆਦਾ ਤੌਰ ਤੇ ਜਿਹੜੀ ਆ ਉਹ ਮਿਲਟਰੀ ਜਿਹੜੀ ਆ ਉਹਦੇ ਵਿੱਚ ਇਹ ਕਰਪਸ਼ਨ ਹੈ ਨਹੀਂ। ਇਹ ਮਿਲਟਰੀ ਲੈਵਲ ਜਦੋਂ ਤੱਕ ਨਹੀਂ ਨਾ ਆਉਂਦਾ ਜਿਹੜਾ ਡਿਸਿਪਲਿਨ ਆ ਆਪਣੇ ਜਿਹੜੇ ਪਬਲਿਕ ਸਰਵੈਂਟ ਆ, ਉਹਨਾਂ ਚਿਰ ਉੱਥੇ ਸੁਧਾਰ ਨਹੀਂ ਹੋ ਸਕਦਾ। ਸਿਰਫ ਮੈਂ ਇਹੋ ਹੀ ਸਮਝਦਾ। ਹਾਂਜੀ,
ਧੰਨਵਾਦ ਜੀ, ਧੰਨਵਾਦ। ਤੁਸੀਂ ਆਹ ਜਿਹੜੀਆਂ ਦੋ ਗੱਲਾਂ ਕਰ ਗਏ ਨਾ ਵੀ ਪਹਿਲਾਂ ਜਿਹੜੇ ਤੁਸੀਂ ਵੀ ਸਿਸਟਮ ਦੇ ਦੋ ਜਿਹੜੇ ਮੇਨ ਧੁਰੇ ਦੱਸੇ ਨੇ, ਲੈਜਿਸਲੇਟਿਵ ਤੇ ਪੋਲੀਟੀਕਲ ਸਿਸਟਮ, ਮੇਰਾ ਖਿਆਲ ਕਿਹਾ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਥੋਂ ਇਹ ਸ਼ਬਦ ਮਿਸ ਹੋ ਗਏ ਸੀ, ਧੰਨਵਾਦ ਮੈਨੂੰ ਤੁਸੀਂ ਰਿਮਾਇੰਡ ਕਰਾਇਆ। ਐਕਚੁਅਲੀ ਇੱਥੋਂ ਹੀ ਸਿਸਟਮ ਚੱਲਦਾ ਜੀ, ਜੁਡੀਸ਼ਰੀ ਹੋ ਗਿਆ ਤੇ ਆਪਣਾ ਪੋਲੀਟੀਕਲ ਸਿਸਟਮ ਹੋ ਗਿਆ, ਜੇ ਦੋਨਾਂ 'ਚ ਸੁਧਾਰ ਹੋਵੇ ਤੇ ਬਾਕੀ ਆਪਣਾ। ਇਹ ਗੱਲ ਤੁਹਾਡੀ ਠੀਕ ਹੈ, ਆਪਾਂ ਐਕਸਪੈਕਟ ਕਰਦੇ ਹਾਂ ਵੀ ਮਿਲਟਰੀ ਆ ਜਿਹੜੀ ਉਹ ਕਰਪਟ ਨਹੀਂ ਹੋਊਗੀ, ਪਰ ਪ੍ਰੋਬਲਮ ਇਹ ਆ ਮਿਲਟਰੀ 'ਚ ਵੀ ਵੀਰ ਜੀ, ਆ ਪਿਛਲੇ 25-30 ਸਾਲਾਂ 'ਚ ਨਾ ਆਮ ਬੰਦਾ ਤਾਂ ਇਮਾਨਦਾਰ ਆ, ਪਰ ਤਕੜਿਆਂ ਨੇ ਦੇਖੋ ਬੋਫਰਜ਼ ਵਰਗੇ ਜਿਹੜੇ ਤੋਪਾਂ ਦੇ ਸੌਦੇ ਸੀ ਉਹਦੇ 'ਚ ਵੀ ਕੱਪੜੇ ਕਰ ਗਏ, ਐਰੋਪਲੇਨਸ ਦੇ ਜਿਹੜੇ ਮਿਗ ਜਿਹੜੇ ਫਰਾਂਸ ਤੋਂ ਬਣੇ ਸੀਗੇ ਉਹਦੇ 'ਚ ਵੀ ਰੌਲਾ ਪਿਆ ਸੀਗਾ, ਮਿਗ ਨਹੀਂ ਉਹਨਾਂ ਦਾ ਨਾਂ ਸ਼ਾਇਦ, ਮੈਂ ਭੁੱਲਦਾ
ਉੱਥੇ ਵੀ
ਬੋਫੋਰਸ ਦਾ ਪਹਿਲਾਂ ਤੋਪਾਂ ਵਾਲਾ ਸੌਦਾ ਸੀ, ਬਾਅਦ ਦੇ ਵਿੱਚ ਫਰਾਂਸ ਤੋਂ ਐਰੋਪਲੇਨ ਲਏ ਸੀ ਕੋਈ ਉਹਦੇ 'ਚ, ਜਾਣੀ ਹਰ ਇੱਕ ਥਾਂ ਤੇ ਕਰਪਸ਼ਨ ਆ ਜੀ।
ਮਤਲਬ ਇਹ ਜਦੋਂ ਨਾ ਫਿਰ ਇਹ ਜਿਹੜੇ ਸੌਦੇਬਾਜ਼ੀ ਕਰਾਉਂਦੇ ਵੀ ਆਪਣੇ ਸਿਆਸਤ ਵਾਲੇ ਲੋਕ ਆ। ਹਾਂਜੀ
ਹਾਂਜੀ,
ਇਹ ਫਿਰ ਇਹ ਬੇਈਮਾਨੀ ਤੇ ਇਹ ਕਰਦੇ, ਇਹਦਾ ਜਿਹੜਾ ਇਲਜ਼ਾਮ ਹੈ ਫਿਰ ਮਿਲਟਰੀ ਚੱਕ ਜਾਂਦਾ, ਕੋਈ ਨਾ ਕੋਈ ਅਫਸਰ ਵਿੱਚ ਉਹ ਜਿਹੜਾ ਕਾਣਾ ਗੰਢ ਲੈਂਦੇ ਆ ਤੇ। ਹਾਂਜੀ
ਬਿਲਕੁਲ ਜੀ, ਬਿਲਕੁਲ, ਧੰਨਵਾਦ ਤੁਹਾਡਾ ਜੀ, ਧੰਨਵਾਦ, ਮਿਹਰਬਾਨੀ ਬਹੁਤ ਬਹੁਤ। ਮੈਂ ਤਾਂ ਨਾ ਇਹ ਵਿਸ਼ਾ ਅੱਜ ਤਾਂ ਲਿਆ, ਬਹੁਤ ਸਾਰੇ ਲੋਕ ਨਾ ਮਤਲਬ ਸਾਰੇ ਇੱਕ ਪਾਸੇ ਹੀ ਹੋਏ ਬੈਠੇ ਆ, ਉਹ ਸਾਰਾ ਕਸੂਰ ਹੀ ਪਟਵਾਰੀਆਂ 'ਚ ਕੱਢਦੇ ਨੇ। ਠੀਕ ਹੈ, ਪਟਵਾਰੀ ਸਾਡਾ ਸਾਰਿਆਂ ਦਾ ਵਾਹ ਪੈਂਦਾ, ਬਹੁਤ ਸਾਰੇ, ਮੈਂ ਤਾਂ ਤੁਹਾਨੂੰ ਡਿਪਾਰਟਮੈਂਟ ਦੇ ਨਾਂ ਗਿਣਾਤੇ, ਪਰ ਇਹ ਇਸ ਤਰ੍ਹਾਂ ਨਹੀਂ, ਤੁਸੀਂ ਬਿਲਕੁਲ ਠੀਕ ਕਰ ਕਹਿ ਕੇ ਗਏ ਹੋ ਵੀ ਡਿਸਿਪਲਿਨ ਆ ਜਿਹੜਾ ਤਾਂ ਤੋਂ ਹੋਵੇ ਫਿਰ ਠੀਕ ਹੋ। ਸਾਡੇ ਨਾਲ ਰਾਜਪਾਲ ਬਰਾੜ ਜੁੜੇ ਨੇ ਜੀ, ਕੁਝ ਮਿੰਟਾਂ ਦੇ ਲਈ ਉਹਨਾਂ ਨਾਲ ਗੱਲਬਾਤ ਕਰਦੇ। ਬਰਾੜ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਸਾਡੇ ਸਰੋਤਿਆਂ ਨੂੰ ਤੁਸੀਂ ਇੰਸ਼ੋਰੈਂਸ ਸੰਬੰਧੀ ਫੰਡਸ ਕਿੱਥੇ ਇਨਵੈਸਟ ਕਰਨੇ ਚਾਹੀਦੇ ਆ, ਕੀ ਜ਼ਰੂਰਤ ਹੈਗੀ ਆ, ਜਿਹੜਾ ਵੀ ਤੁਸੀਂ ਸਾਰਾ ਕੰਮ ਕਰਦੇ ਹੋ ਉਹਦੇ 'ਚੋਂ ਨਟ ਸ਼ੈਲ ਦੇ ਵਿੱਚ ਤੁਸੀਂ ਬਹੁਤ ਸੰਖੇਪ ਜਿਹਾ ਤੁਸੀਂ ਦੱਸ ਕੇ ਜਾਓ ਵੀ ਕਿਉਂ ਜ਼ਰੂਰੀ ਆ ਸਾਡੇ ਲਈ ਤੇ ਕੀ ਕਰਨਾ ਚਾਹੀਦਾ ਸਾਨੂੰ?
ਮਤਲਬ ਇਨਫਲੇਸ਼ਨ ਤੁਹਾਡੇ ਸਾਹਮਣੇ ਆ ਤੇ ਇੰਟਰਸਟ ਰੇਟ ਵੀ ਤੁਹਾਡੇ ਸਾਹਮਣੇ ਆ। ਇਹ ਅਕਸਰ ਅਸੀਂ 2020 ਤੋਂ ਗੱਲਾਂ ਕਰਦੇ ਆ ਰਹੇ ਹਾਂ ਵੀ ਕ੍ਰੀਏਟ ਸਮ ਐਮਰਜੈਂਸੀ ਪਲਾਨ, ਐਟਲੀਸਟ ਤੁਹਾਡੇ ਕੋਲੇ ਤੁਹਾਡੀ ਇਨਕਮ ਦਾ 6 ਮਹੀਨਿਆਂ ਦਾ ਸਰਵਾਈਵਲ ਵਾਸਤੇ ਤੁਹਾਡੇ ਕੋਲੇ ਪੈਸੇ ਹੋਣੇ ਚਾਹੀਦੇ ਆ। ਉਹ ਲਿਕੁਇਡ ਪੈਸਾ ਹੋਣਾ ਚਾਹੀਦਾ, ਕੋਈ ਪ੍ਰੋਪਰਟੀ ਦੇ ਵਿੱਚ ਨਹੀਂ ਜਾਂ ਕਿਸੇ ਹੋਰ ਚੀਜ਼ ਦੇ ਵਿੱਚ ਨਹੀਂ ਜਿਹੜੀ ਕਿ ਵੋਲੇਟੈਲਿਟੀ ਆ ਜਾਵੇ, ਤੁਹਾਨੂੰ ਐਕਸੈਸੀਬਲ ਨਾ ਹੋਵੇ। ਸੋ ਉਹ ਅਸੀਂ ਹਮੇਸ਼ਾ ਹੀ ਗੱਲ ਕਰਦੇ ਹਾਂ। ਤੇ ਇੰਟਰਸਟ ਰੇਟ, ਇੰਟਰਸਟ ਰੇਟ ਜਦੋਂ ਵੱਧਦਾ ਉਦੋਂ ਜਿਹਦਾ ਕੋਈ ਬੋਰੋਵਰ ਆ ਉਹਨੂੰ ਇਹਦਾ ਘਾਟਾ, ਜਿਹਦੇ ਕੋਲੇ ਕੈਸ਼ ਪਿਆ ਹੈਗਾ ਜਾਂ ਜਿਹਦੇ ਕੋਲੇ ਸਰਪਲਸ ਆ ਉਹਨੂੰ ਵੱਧਦਾ, ਕਿਉਂਕਿ ਅੱਜ ਕੱਲ੍ਹ ਜੇ ਤੁਸੀਂ ਜੀ ਆਈ ਸੀ 3 ਜਾਂ 4 ਸਾਲ ਦੀ ਲੈਂਦੇ ਹੋ ਤਾਂ ਘੱਟੋ ਘੱਟ 4% ਤੁਹਾਨੂੰ ਪੋਜ਼ਿਟਿਵ ਰਿਟਰਨ ਆ ਰਹੀ ਆ ਉਹਦੀ। ਅਗਰ ਤੁਸੀਂ ਬੋਰੋਵਰ ਆ ਤਾਂ ਉਹ 4% ਤੁਹਾਡਾ ਜਿਹੜਾ ਹੈਗਾ ਤੁਸੀਂ ਉਹਨੂੰ ਲੈਵਰੇਜਿੰਗ ਦੇ ਵਿੱਚ ਪੇ ਕਰਨਾ। ਸੋ ਇਹ ਚੀਜ਼ ਜਿਹੜਾ ਹੈਗਾ ਬੜਾ ਵੱਡਾ ਫਾਸਲਾ ਕ੍ਰੀਏਟ ਕਰ ਦਿੰਦਾ। ਬਾਕੀ ਇਨਫਲੇਸ਼ਨ ਆ, ਮਹਿੰਗਾਈ ਆ, ਤੁਸੀਂ ਕਿਹਾ ਵੀ ਕਿਸ ਵੇਲੇ ਜਿਹੜੀ ਹੈਗੀ ਆ ਸਾਡੀ ਫਾਈਨੈਂਸ਼ੀਅਲ ਪਲੈਨਿੰਗ ਜ਼ਰੂਰੀ, ਹਮੇਸ਼ਾ ਹੀ ਜਿਹੜਾ ਰਾਈਟ ਟਾਈਮ ਆ ਉਹ ਹੁਣ ਦਾ ਹੀ ਟਾਈਮ ਆ ਜੀ, ਕਿਉਂਕਿ ਇਨਫਲੇਸ਼ਨ ਦੇ ਨਾਲ ਤੁਸੀਂ ਦੇਖ ਲਓ ਹਰ ਚੀਜ਼ ਮਹਿੰਗੀ ਹੁੰਦੀ ਜਾ ਰਹੀ ਆ। ਅਗਰ ਤੁਸੀਂ ਆਪਦੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਪਲੈਨਿੰਗ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਰ ਚੀਜ਼ ਮਹਿੰਗੀ ਹੋ ਜਾਂਦੀ ਆ ਐਂਡ ਸਮ ਟਾਈਮ ਇਟਸ ਟੂ ਲੇਟ। ਸੋ ਕੋਈ ਵੀ ਤੁਹਾਨੂੰ ਇੰਸ਼ੋਰੈਂਸ ਪਲੈਨਿੰਗ ਦੀ, ਫਾਈਨੈਂਸ਼ੀਅਲ ਪਲੈਨਿੰਗ ਦੀ, ਚਾਹੇ ਉਹ TFS ਤੇ ਆ ਚਾਹੇ ਫਸਟ ਟਾਈਮ ਹੋਮ ਬਾਇਰਸ ਹੋ, ਉਹ ਤੁਹਾਨੂੰ ਉਹਦੀ ਡਾਊਨ ਪੇਮੈਂਟ ਵਾਸਤੇ ਸੇਵਿੰਗ ਕਰਨੀ ਹੈ ਜਾਂ ਤੁਹਾਡੇ ਬੱਚਿਆਂ ਦੇ ਭਵਿੱਖ ਦੇ ਲਈ RESP ਵਾਸਤੇ ਸੇਵਿੰਗ ਕਰਨੀ ਆ, ਤੁਹਾਡੇ ਕੋਲ ਇੱਥੇ ਵਿਜ਼ਿਟਰ ਆਇਆ ਉਹ ਸੱਟ ਫੇਟ ਨਾ ਲੱਗ ਜਾਵੇ, ਸਿੱਖ ਨਾ ਹੋ ਜਾਣ ਤੇ ਹਜ਼ਾਰਾਂ ਲੱਖਾਂ ਦਾ ਖਰਚਾ ਆ ਜਾਂਦਾ, ਕੋਈ ਵੀ ਇੰਸ਼ੋਰੈਂਸ ਪਲੈਨਿੰਗ ਫਾਈਨੈਂਸ਼ੀਅਲ ਪਲੈਨਿੰਗ ਦੇ ਲਈ ਸਾਨੂੰ ਕਾਲ ਕੀਤੀ ਜਾ ਸਕਦੀ ਹੈ 416-917-1456 416-917-1456 ਇਸ ਮਾਈ ਨੰਬਰ। ਬਹੁਤ ਬਹੁਤ ਧੰਨਵਾਦ,
ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੰਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਕ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਕ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਰੈਂਸ ਸਟ੍ਰੀਟ 26 ਬ੍ਰੈਂਪਟਨ। ਕਾਲ ਕਰੋ 647-856-2516
647-856-2516 ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ sujokhomeoclinic.com ਤੇ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਏਸ਼ੀਅਨ ਫੂਡ ਸੈਂਟਰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕੱਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼,
ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 905-453-1400।
ਇੱਕ ਵਾਰੀ ਫਿਰ ਨਿੱਘਾ ਸਵਾਗਤ ਦੋਸਤੋ। ਜਗਜੀਤ ਸਿੰਘ ਦੀ ਜੀ ਕਾਰਾਂ ਦੀ ਇੰਸ਼ੋਰੈਂਸ ਕਰਦੇ ਨੇ, ਇਹਨਾਂ ਦੀ ਆਪਣੀ ਇੰਸ਼ੋਰੈਂਸ ਬ੍ਰੋਕਰੇਜ ਹੈਗੀ ਆ ਜੀ। ਬਿਜ਼ਨਸ ਇੰਸ਼ੋਰੈਂਸ ਕਰਵਾਉਣੀ ਆ, ਆਟੋ ਇੰਸ਼ੋਰੈਂਸ ਕਰਵਾਉਣੀ ਆ, ਜਾਂ ਤੁਸੀਂ ਤੁਹਾਡੇ ਕੋਲ ਲਾਇਸੈਂਸ ਹੈਗਾ ਇਹ ਅਤੇ ਤੁਸੀਂ ਇਹਨਾਂ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, 647-299-2314 ਇਹਨਾਂ ਦਾ ਨੰਬਰ ਆ, 6472992314। ਇਹ ਕਹਿੰਦੇ ਜੀ ਸਾਲ ਕਦਾ ਕਹਿੰਦੇ ਅਸੀਂ $1,000 ਦਾ ਤੁਹਾਡਾ ਫਰਕ ਪਾ ਦਿੰਦੇ ਹਾਂ ਜੇ ਤੁਸੀਂ ਇੰਸ਼ੋਰੈਂਸ ਉਹ ਜੀ ਕੰਪਨੀ ਤੋਂ ਕਰਾਉਣੇ ਜਿੱਥੇ ਅਸੀਂ ਤੁਹਾਨੂੰ ਰਿਕਮੈਂਡ ਕਰਾਂਗੇ। ਲਓ ਜੀ ਦੋਸਤੋ, ਕਾਫੀ ਸਾਰੀਆਂ ਗੱਲਾਂ ਤੁਹਾਡੇ ਨਾਲ ਆਪਾਂ ਕਰ ਲਈਆਂ ਨੇ, ਪਰ ਸੱਚਾਈ ਇਹੀ ਹੈ ਜੀ ਬਈ ਇਹ ਆਪਾਂ ਨੂੰ ਉੱਥੇ ਕਰਪਸ਼ਨ ਦਿਸਦੀ ਆ ਇੰਡੀਆ ਦੇ ਵਿੱਚ, ਜਿਹੜੀ ਗੱਲ ਰਹਿ ਗਈ ਸੀ ਕਰਨ ਵਾਲੀ। ਕਰਪਸ਼ਨ ਦੁਨੀਆ ਦੇ ਵਿੱਚ ਸਾਰੀ ਜਗ੍ਹਾ 'ਤੇ ਹੈਗੀ ਆ, ਇਹ ਨਹੀਂ ਹੈਗਾ ਨਹੀਂ ਹੈਗੀ, ਹਰ ਇੱਕ ਜਗ੍ਹਾ ਦੇ ਉੱਤੇ ਹੈਗੀ ਆ। ਸਮੱਸਿਆ ਇਹ ਹੈ ਕਿ ਕਈ ਦੇਸ਼ਾਂ ਨੇ ਆਪਣਾ ਸਿਸਟਮ ਇਹੋ ਜਿਹਾ ਬਣਾ ਲਿਆ ਵੀ ਜਿਹੜੀ ਆਮ ਪਬਲਿਕ ਲਾਈਫ ਆ ਨਾ ਸਾਹਮਣੇ ਦਿਸਦੀ ਹੈ, ਜਿਹੜੀ ਜਿੱਥੇ ਆਮ ਬੰਦਾ ਇੰਟਰੈਕਟ ਕਰਦਾ ਉਹਨੂੰ ਸਾਹਮਣੇ ਕਰਪਸ਼ਨ ਦਿਸਦੀ ਨਹੀਂ, ਜਾਂ ਉਹਦੀ ਆਮ ਜ਼ਿੰਦਗੀ ਹੈ ਜਿਹੜੀ ਆਮ ਰੋਜ਼ ਦਾ ਵਰਤੋਂ ਵਿਹਾਰ ਆ ਉਹਦੇ ਵਿੱਚ ਉਹਦੇ ਕੰਮ ਆਰਾਮ ਨਾਲ ਹੋ ਜਾਂਦੇ ਆ। ਇਸ ਕਰਕੇ ਅਸੀਂ ਇਸ ਭੁਲੇਖੇ ਦੇ ਵਿੱਚ ਰਹਿੰਦੇ ਵੀ ਇੱਥੇ ਕਰਪਸ਼ਨ ਹੁੰਦੀ ਨਹੀਂ, ਜਾਂ ਇਹ ਕਹਿ ਲਈਏ ਕਿ ਉਹਨਾਂ ਦੇਸ਼ਾਂ 'ਚ ਲੋਕਾਂ ਦੇ ਕੋਲ ਬਸ ਸਮਾਂ ਹੀ ਇੰਨਾ ਹੁੰਦਾ ਵੀ ਕੰਮ ਤੋਂ ਘਰੇ ਅਤੇ ਘਰ ਤੋਂ ਕੰਮ ਅਤੇ ਮਾੜਾ ਮੋਟਾ ਇੱਧਰੋਂ ਉੱਧਰੋਂ ਮਾੜਾ ਮੋਟਾ ਕਿਤੇ ਸਮਾਂ ਨਿਕਲਿਆ ਤਾਂ ਪਰਿਵਾਰ ਦੇ ਨਾਲ ਬੈਠ ਗਏ ਅਤੇ ਵੀਕਐਂਡ ਮੌਜ ਮਸਤੀ ਕਰ ਲਈ, ਅਤੇ ਉਹਨਾਂ ਨੂੰ ਸਾਰੀ ਉਮਰ ਉਹ ਉਸ ਸਰਕਲ ਦੇ ਵਿੱਚ ਪੈ ਕੇ ਵੀ ਅਲਟੀਮੇਟਲੀ ਜਦੋਂ ਐਂਡ ਦੇ ਵਿੱਚ ਦੇਖਦੇ ਨੇ ਵੀ ਸਾਡੇ ਪੱਲੇ ਕੀ ਪਿਆ, ਘਰ ਵੀ ਨਹੀਂ ਅਸੀਂ ਫ੍ਰੀ ਕਰ ਸਕੇ, ਅਤੇ ਉਹ ਫਿਰ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਵੀ ਅਸੀਂ ਸਿਸਟਮ ਬਾਰੇ ਦੇਖੀਏ ਸੋਚੀਏ। ਫਿਰ ਅਖਬਾਰਾਂ 'ਚ ਕਿਤੇ ਕਿਤੇ ਵੱਡੀਆਂ ਵੱਡੀਆਂ ਖਬਰਾਂ ਲੱਗਦੀਆਂ ਬਈ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਉਹ ਟੇਢੇ ਤਰੀਕੇ ਦੇ ਨਾਲ ਉਹ ਲੋਬਿੰਗ ਵਗੈਰਾ ਹੁੰਦੀ ਆ ਉਹਨਾਂ ਦੀ, ਕੰਪਨੀਜ਼ ਨੇ ਲੋਬਿੰਗ ਕਰਦੀਆਂ, ਏਜੰਸੀਜ਼ ਨੇ, ਫਿਰ ਸਮਝ ਆਉਣ ਲੱਗਦਾ ਸਿਸਟਮ ਬਈ ਕਮਾਈ ਤਾਂ ਆਮ ਬੰਦਾ ਕਰਦਾ ਅਤੇ ਉਸ ਦੀ ਕਮਾਈ 'ਤੇ ਇਹ ਸਿਸਟਮ ਸਾਰਾ ਚੱਲ ਰਿਹਾ। ਆਮ ਬੰਦਾ ਤਾਂ ਟੈਕਸ ਵੀ ਬਹੁਤ ਵੱਡੇ ਪੱਧਰ 'ਤੇ ਦੇ ਰਿਹਾ, ਵੱਡੀਆਂ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਬੇਲ ਆਊਟ ਪੈਕੇਜਸ ਵੀ ਦੇ ਦਿੱਤੇ ਜਾਂਦੇ ਆ ਟੈਕਸ ਪੇਅਰ ਦੀ ਮਨੀ ਦੇ ਵਿੱਚੋਂ, ਫਿਰ ਉਹ ਸੋਚਦਾ ਵੀ ਇਹ ਕਰਪਸ਼ਨ ਨੇ ਆਪਣਾ ਰੂਪ ਬਦਲ ਕੇ ਨਾ ਅਤੇ ਹੋਰ ਹੀ ਕੁਝ ਹੋ ਕੇ, ਅਤੇ ਸਾਰ ਤੱਤ ਇਹ ਆ ਵੀ ਉਹਨੂੰ ਕਰਪਸ਼ਨ ਕਿਹਾ ਨਹੀਂ ਜਾਂਦਾ ਪਰ ਹੁੰਦੀ ਉਹ ਟੇਢੇ ਮੇਢੇ ਤਰੀਕੇ ਨਾਲ ਕਰਪਸ਼ਨ ਆ। ਲੋਕਾਂ ਦੀ ਆਮ ਜ਼ਿੰਦਗੀ ਸਾਹਮਣੇ ਨਹੀਂ ਦਿਸਦੀ, ਆਪਾਂ ਨੂੰ ਥੋੜ੍ਹੀ ਜਿਹੀ ਜ਼ਿੰਦਗੀ ਸੌਖੀ ਲੱਗਦੀ ਆ, ਦਫ਼ਤਰਾਂ 'ਚ ਕੰਮ ਕਾਰ ਹੋ ਜਾਂਦਾ, ਦਫ਼ਤਰਾਂ ਦੀ ਪਹਿਲੀ ਗੱਲ ਤਾਂ ਲੋੜ ਹੀ ਨਹੀਂ ਪੈਂਦੀ ਗੀ, ਅਤੇ ਇਸ ਕਰਕੇ ਆਪਾਂ ਨੂੰ ਲੱਗਦਾ ਸ਼ਾਇਦ ਹੈ ਨਹੀਂ। ਪਰ ਜਦੋਂ ਤੁਸੀਂ ਡੰਘਿਆਈ 'ਚ ਵੇਖੋਗੇ ਤਾਂ ਗੱਲ ਤਾਂ ਫਿਰ ਉੱਥੇ ਹੀ ਆ ਜਾਂਦੀ ਹੈ ਵੀ ਜਿੰਨਾ ਕੁ ਅਸੀਂ ਘੰਟੇ ਲਾ ਕੇ ਕੰਮ ਕਰਦੇ ਹਾਂ ਸਾਨੂੰ ਉਹ ਘੰਟਿਆਂ ਦਾ ਮੁੱਲ ਆ ਜਿਹੜਾ ਆਮ ਬੰਦੇ ਨੂੰ ਨਹੀਂ ਮਿਲਦਾ। ਰੀਅਲਟਰ ਨੂੰ ਮਿਲਦਾ ਹੋਊਗਾ, ਮੈਂ ਕਹਿ ਦਿੰਦਾ, ਥੋੜ੍ਹਿਆਂ ਨੂੰ ਮਿਲਦਾ ਹੋਊ, ਬਹੁਤਿਆਂ ਨੂੰ ਮਿਲਦਾ ਹੋਊ, ਕਿਸੇ ਨੂੰ ਵੱਧ ਕਮਾਈ ਹੁੰਦੀ ਹੈ, ਕਿਸੇ ਨੂੰ ਘੱਟ ਹੁੰਦੀ ਆ, ਅਤੇ ਉਹ ਗੱਲ ਵੱਖਰੀ ਆ। ਪਰ ਇਹ ਸਾਂਝੀ ਆ, ਮੈਨੂੰ ਖੁਸ਼ੀ ਇਸ ਗੱਲ ਦੀ ਹੁੰਦੀ ਆ ਵੀ ਮੈਂ ਸਾਡੇ ਸਰੋਤੇ ਆ ਜਿਹੜੇ ਉਹ ਇਹ ਗੱਲ ਨੂੰ ਫੀਲ ਕਰਦੇ ਨੇ ਵੀ ਇੱਥੇ ਅਸੀਂ ਬਿਨਾਂ ਕਿਸੇ ਝਿਜਕ ਤੋਂ ਖੁੱਲ੍ਹੀਆਂ ਗੱਲਾਂ ਕਰ ਸਕਦੇ ਹਾਂ, ਭਾਵੇਂ ਹੋਸਟ ਦੇ ਖਿਲਾਫ ਹੀ ਹੋਣ, ਸਾਨੂੰ ਕੋਈ ਪ੍ਰੋਬਲਮ ਨਹੀਂ ਦੋਸਤੋ, ਕਰਿਆ ਕਰੋ ਤੁਸੀਂ, ਬਾਕੀ ਰੇਡੀਓ ਤੋਂ ਵੀ ਕਰਿਆ ਕਰੋ, ਫਿਰ ਪਤਾ ਲੱਗੂਗਾ। ਧੰਨਵਾਦ ਤੁਹਾਡਾ, ਮਿਹਰਬਾਨੀ ਜਿਹੜੇ ਕਾਲਰਸ ਕਾਲ ਕਰਦੇ ਆ।
The views expressed on the preceding program may not necessarily be those of the owner or management of WTOR radio station.
Bank Alpala pesh karta hai Roshan Digital Account. Ab bairoon mulk muqeem Pakistani ye account fauri digitally khulwa sakte hain. Abhi www.bankalpala.com visit karein, aaj hi apna Roshan Digital Account khulwaye. इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
ओ माया मेहंदी रोका या ब्याह दा होवे मौका, President Convention Center.
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਐਂਟਲੀ ਲੋਕੇਟਡ ਇਨ ਬੌਨ ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
Exclusive project for sale by Townway Realty Inc. in Edmonton. Lovely location near Edmonton Airport. 3-bedroom semi-detached homes with double car garage, separate side entrance. All appliances free. Assignment class available. Deposit only $25,000. Closing February 2023. For more information, call Townway Realty Brokerage at 905-265-2111 or 416-737-1010.
इस ईद के मौके पर मेपल लीफ मोटेल के इकबाल आपके लिए लाए हैं स्पेशल ईद सेलिब्रेशन अपनी फैमिली और फ्रेंड्स को टूर पे लेके जाइए नेचर को एक्सप्लोर कीजिए ब्लू वाटर ब्यूटीफुल बीच साथ ही बारबेक्यू भी कर सकते हैं अपना स्टे बुक कीजिए मेपल लीफ मोटेल गॉडरिक ओंटारियो में इस ईद काम कम और फैमिली के साथ